ਜੋਧਰਾਏ ਜੀ, ਭਾਈ ਰੂਪ ਚੰਦ ਜੀ, ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਭਾਈ ਭਾਨਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਹੁਰਾ ਸਾਹਿਬ ਭਾਈ ਰਾਮਾ ਜੀ, ਬੇਅੰਤ ਗੁਰਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਕੀਰਤਪੁਰ ਸਾਹਿਬ ਆਈਆਂ ਹਨ, ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਹੋਈ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਦੀ, ਬੇਅੰਤ ਗੁਰਸਿੱਖ ਗੁਰੂ ਚਰਨਾਂ ਚ ਆ ਰਹੇ ਨੇ, ਆਪਣੇ ਮਨ ਦੀ ਵੇਦਨ ਪੀੜਾ ਸਤਿਗੁਰਾਂ ਦੇ ਸਾਹਮਣੇ ਵਿਅਕਤ ਕਰਦੇ ਹਨ। ਜਦੋਂ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼, ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤੋਂ ਚੱਲੇ, ਰਸਤੇ ਚ ਕਰਤਾਰਪੁਰ ਸਾਹਿਬ ਧੀਰਮਲ ਦੇ ਨਾਲ ਇਹਨਾਂ ਦਾ ਮੇਲ ਹੋਇਆ। ਧੀਰਮਲ ਕਹਿੰਦਾ ਜੀ ਤੁਸੀਂ ਉੱਥੇ ਕੀ ਕਰਨਾ, ਜਾ ਕੇ ਜੇ ਉੱਥੇ ਜਾਓਗੇ ਬਾਦਸ਼ਾਹ ਤੁਹਾਡੇ ਨਾਲ ਨਾਰਾਜ਼ ਹੋਵੇਗਾ, ਵੇਖੋ ਮੈਂ ਵੀ ਨਹੀਂ ਗਿਆ, ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ, ਮੇਰੇ ਨਾਲੋਂ ਵੱਧ ਨੇੜਤਾ ਤਾਂ ਨਹੀਂ ਤੁਹਾਡੀ। ਬਾਬਾ ਸੁੰਦਰ ਜੀ ਨੇ ਆਖਿਆ ਧੀਰਮਲ ਇਹਦੇ ਤੋਂ ਵੀ ਜ਼ਿਆਦਾ ਔਖੇ ਸਮੇਂ ਵਿਖੜੇ ਸਮੇਂ ਰਹੇ ਨੇ, ਅਸੀਂ ਉਦੋਂ ਵੀ ਸਤਿਗੁਰਾਂ ਦਾ ਸੰਗ ਨਹੀਂ ਛੱਡਿਆ, ਹੁਣ ਅਸੀਂ ਕਿਵੇਂ ਉਹਨਾਂ ਦਾ ਸੰਗ ਛੱਡ ਦਈਏ ਜਦੋਂ ਉਹਨਾਂ ਦਾ ਜਵਾਨ ਪੁੱਤਰ ਅਕਾਲ ਚਲਾਣਾ ਕਰ ਗਿਆ ਹੋਵੇ, ਅਸੀਂ ਤਾਂ ਜ਼ਰੂਰ ਜਾਵਾਂਗੇ। ਪਰ ਇਹਨੇ ਬਾਬੇ ਦਾਤੂ ਦੇ ਪੁੱਤਰ ਨੂੰ ਧੀਰਮਲ ਨੇ ਵਰਗਲਾ ਲਿਆ, ਉਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਡਰਾਵਾ ਦੇ ਕੇ ਕਿ ਬਾਦਸ਼ਾਹ ਤੇਰੇ 'ਤੇ ਨਾਰਾਜ਼ ਹੋਵੇਗਾ। ਧੀਰਮਲ ਦੀ ਉਮਰ ਹਾਲੇ ਇੱਥੇ ਕੇਵਲ 12 ਸਾਲ ਦੀ ਹੈ, ਜਦੋਂ ਬਾਬਾ ਗੁਰਦਿੱਤਾ ਜੀ ਸੱਚਖੰਡ ਗਏ ਨੇ ਉਦੋਂ ਧੀਰਮਲ ਦੀ ਸਰੀਰ ਦੀ ਉਮਰ ਸਿਰਫ 12 ਸਾਲ ਦੀ ਸੀ। 12 ਸਾਲ ਦੀ ਉਮਰ ਵਿੱਚ ਹੀ ਵੇਖੋ ਇਹਦੇ ਅੰਦਰ ਕਿੰਨੀ ਖੋਟ, ਕਿੰਨਾ ਕਪਟ, ਕਿੰਨਾ ਛਲ ਤੇ ਫਰੇਬ ਭਰਿਆ ਹੋਇਆ। ਕਹਿੰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ, ਗੁਰੂ ਵੀ ਮੈਂ ਹੀ ਹੋਣਾ, ਪੂਜਾ ਵੀ ਮੇਰੀ ਹੋਣੀ ਹੈ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਮੈਂ ਹੀ ਗੁਰੂ ਬਣਨਾ, ਏਦਾਂ ਦੇ ਦਾਅਵੇ ਕਰਦਾ ਹੈ। ਪਰ ਗੁਰਸਿੱਖ ਚੱਲ ਕੇ ਸਤਿਗੁਰਾਂ ਦੀ ਸ਼ਰਨ ਪੁੱਜੇ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਕੇ ਜੋਧਰਾਏ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਭਾਈ ਭਾਨਾ ਜੀ ਵਰਗੇ ਗੁਰਸਿੱਖਾਂ ਨੇ ਜਦੋਂ ਆਪਣਾ ਸੋਗ ਪ੍ਰਗਟ ਕੀਤਾ, ਛੇਵੇਂ ਪਾਤਸ਼ਾਹ ਨੇ ਜੋ ਅੱਗੋਂ ਬਚਨ ਕਹੇ ਹਨ ਉਹ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਨਾਲ, ਭਾਵਨਾ ਨਾਲ ਇਹ ਕਥਾ ਲਿਖ ਰਹੇ ਨੇ। ਆਓ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ, ਚਰਨ ਸਰੋਜ ਗੁਰੂ ਕੇ ਬੰਦੇ।
ਸਤਿਗੁਰੂ ਜੀ ਦੇ ਸੋਹਣੇ ਚਰਨ ਕਮਲਾਂ ਤੇ ਆ ਕੇ ਇਹਨਾਂ ਸਾਰੇ ਗੁਰਸਿੱਖਾਂ ਨੇ ਮੱਥਾ ਟੇਕਿਆ, ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਹੋਣਾ ਨੇ ਨਮਸਕਾਰ ਕੀਤੀ ਹੈ।
ਬੈਠਾਰੇ ਸਨਮਾਨ ਬਿਲੰਦੇ,
ਛੇਵੇਂ ਪਾਤਸ਼ਾਹ ਨੇ ਆਏ ਹੋਏ ਨਾ ਸਾਰੇ ਪਤਵੰਤੇ ਗੁਰਸਿੱਖਾਂ ਦਾ ਬੜਾ ਸਨਮਾਨ ਕੀਤਾ, ਸਤਕਾਰ ਦੇ ਕੇ ਸਤਿਗੁਰੂ ਜੀ ਨੇ ਆਪਣੇ ਨੇੜੇ ਨਾ ਸਾਰੇ ਸਿੱਖਾਂ ਨੂੰ ਬਿਠਾਇਆ।
ਜੋਧਰਾਏ ਕਰ ਜੋਰ ਬਖਾਨਾ,
ਜੋਧਰਾਏ ਨੇ ਹੱਥ ਜੋੜੇ ਬੜੇ ਪ੍ਰੇਮ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਸ੍ਰੀ ਗੁਰਦਿੱਤਾ ਪਰਮ ਸੁਜਾਨਾ।
ਜੋਧਰਾਏ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਬਾਬਾ ਗੁਰਦਿੱਤਾ ਜੀ ਬੜੇ ਸਿਆਣੇ ਮਹਾਂਪੁਰਖ ਸਨ, ਬਹੁਤ ਸੂਝਵਾਨ, ਸੂਖਸ਼ਮ ਬਿਰਤੀ ਦੇ, ਬਰੀਕ ਬਿਰਤੀ ਦੇ ਮਾਲਕ ਸਨ, ਤੀਕਸ਼ਣ ਬੁੱਧੀ ਦੇ ਮਾਲਕ ਸਨ।
ਕਾਰਨ ਕੌਣ ਭਇਓ ਦੁਖਿਆਰਾ,
ਮਹਾਰਾਜ ਇਹੋ ਜਿਹਾ ਕੀ ਕਾਰਨ ਵਰਤਿਆ ਕਿ ਬਾਬਾ ਗੁਰਦਿੱਤਾ ਜੀ ਇਕਦਮ ਉਸ ਕਾਰਨ ਤੋਂ ਪਰਾਮ ਹੋ ਕੇ, ਦੁਖੀ ਹੋ ਕੇ ਜਾਂ ਉਦਾਸੀ ਆਪਣੇ ਹਿਰਦੇ ਚ ਧਾਰਨ ਕਰਕੇ ਪ੍ਰਾਣ ਤਿਆਗ ਗਏ ਹਨ।
ਜਿਸ ਤੇ ਪਹੁੰਚੇ ਸੁਰਗ ਮਜਾਰਾ,
ਸੱਚਖੰਡ ਗਮਨ ਕਰ ਗਏ ਨੇ, ਇਹੋ ਜਿਹਾ ਕੀ ਕਾਰਨ ਬਣਿਆ, ਅਚਾਨਕ ਹੀ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਕਿਵੇਂ ਭਾਣਾ ਵਰਤਾਇਆ,
ਕਹਾ ਅਚਾਨਕ ਅਸਗਤ ਹੋਈ,
ਇਹੋ ਜੀ ਕੀ ਗੱਲ ਹੋਈ ਮਹਾਰਾਜ, ਇਹੋ ਜੀ ਕੀ ਘਟਨਾ ਘਟੀ, ਇਹੋ ਜੀ ਕੀ ਸਮੱਸਿਆ ਬਣੀ।
ਪੂਰਬ ਸੁਣੀ ਨਹੀਂ ਹਮ ਕੋਈ,
ਪਹਿਲਾਂ ਤਾਂ ਅਸੀਂ ਕੋਈ ਸੁਣੀ ਨਹੀਂ ਸੀ ਵੀ ਕਿ ਬਾਬਾ ਗੁਰਦਿੱਤਾ ਸਾਹਿਬ ਨੂੰ ਕੋਈ ਸਰੀਰ ਦੀ ਖੇਚੜਾ ਹੋਵੇ ਜਾਂ ਉਹਨਾਂ ਦੇ ਤਨ ਨੂੰ ਕਿਸੇ ਤਰ੍ਹਾਂ ਦਾ ਕੋਈ ਰੋਗ ਹੋਵੇ, ਉਹ ਅਸੀਂ ਕਦੇ ਸੁਣਿਆ ਨਹੀਂ ਸੀ। ਬਾਬਾ ਗੁਰਦਿੱਤਾ ਜੀ ਨਵੇਂ ਨਰੋਏ ਸੀ, ਉਹਨਾਂ ਦੀ ਕਾਇਆ ਬਿਲਕੁਲ ਤੰਦਰੁਸਤ ਸੀ, ਰੋਗ ਰਹਿਤ ਸੀ, ਪਰ ਏਦਾਂ ਦਾ ਤਾਂ ਅਸੀਂ ਕਦੇ ਸੁਣਿਆ ਹੀ ਨਹੀਂ ਸੀ ਵੀ ਅਚਾਨਕ ਬਾਬਾ ਜੀ ਚਲਾਣਾ ਕਰ ਜਾਣਗੇ।
ਭਾਨਾ ਆਦ ਸੁਣਨ ਸਭ ਬੈਸੇ,
ਭਾਈ ਭਾਨਾ ਜੀ ਬੈਠੇ ਨੇ, ਹੋਰ ਸਾਰੇ ਸਿੱਖ ਜਾਣਨਾ ਚਾਹੁੰਦੇ ਹਨ ਕਿ ਅਚਾਨਕ ਬਾਬਾ ਗੁਰਦੱਤਾ ਸਾਹਿਬ ਜੀ ਨੇ ਕੀ ਭਾਣਾ ਵਰਤਾਇਆ, ਕਿਵੇਂ ਉਹਨਾਂ ਨੇ ਅਚਾਨਕ ਸੱਚਖੰਡ ਤਿਆਰੀ ਕਰ ਲਈ ਜਾਣ ਦੇ।
ਸ੍ਰੀ ਹਰਿ ਗੋਬਿੰਦ ਉਚਰਿਓ ਐਸੇ।
ਜਦੋਂ ਜੋਧ ਰਾਏ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਜੇ ਮ੍ਰਿਤਕੇ ਕਾਰਨ ਹੈ ਨਾਨਾ।
ਮਹਾਰਾਜ ਜੀ ਕਹਿੰਦੇ ਜਿਹੜੀ ਮੌਤ ਹੈ ਨਾ ਜੋਧ ਰਾਏ, ਮੌਤ ਦੇ ਕਈ ਕਾਰਨ ਨੇ, ਮੌਤ ਕਈ ਕਾਰਨ ਬਣਾ ਕੇ ਜੀਵਾਂ ਨੂੰ ਆ ਕੇ ਘੇਰ ਲੈਂਦੀ ਹੈ, ਕਈ ਤਰ੍ਹਾਂ ਦੀਆਂ ਵਿਧੀਆਂ ਤਰੀਕੇ ਅਪਣਾ ਲੈਂਦੀ ਹੈ।
ਸੋ ਸਭ ਜਾਣੋ ਕੀਨ ਬਹਾਨਾ।
ਜਿੰਨੇ ਕਾਰਨ ਨੇ ਮੌਤ ਦੇ ਉਹ ਸਭ ਬਹਾਨਾ ਹਨ। ਅਸਲ ਵਿੱਚ ਮੌਤ ਨੇ ਆ ਕੇ ਜੀਵ ਨੂੰ ਖਤਮ ਕਰਨਾ, ਇਹ ਸੱਚ ਹੈ। ਉਹ ਕਿਵੇਂ ਕਰਨਾ, ਕਿਸ ਤਰੀਕੇ ਨਾਲ ਕਰਨਾ, ਉਹ ਸਭ ਬਹਾਨੇ ਹੀ ਹਨ ਜਿਹੜੇ ਵੀ ਕਾਰਨ ਬਣਦੇ ਹਨ।
ਜਿਮ ਪੂਰਬ ਹੋਏ ਲਿਖਤ ਲੀਲਾਰਾ।
ਨਾਲੇ ਪਾਰ ਬ੍ਰਹਮ ਨੇ, ਪਰਮੇਸ਼ਰ ਨੇ ਜੋ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਲੇਖ ਲਿਖੇ ਨੇ, ਉਹਦੇ ਮੁਤਾਬਕ ਹੀ ਜੀਵ ਨੂੰ ਇਸ ਸੰਸਾਰ ਦੇ ਵਿੱਚ ਉਮਰ ਭੋਗਣੀ ਪੈਂਦੀ, ਜਿੰਨੀ ਕੁ ਵਾਹਿਗੁਰੂ ਨੇ ਲਿਖੀ ਹੈ, ਜਿੰਨੇ ਦਿਨ ਲਿਖੇ ਨੇ, ਜਿੰਨੇ ਸਵਾਸ ਲਿਖੇ ਨੇ, ਉਹ ਓਨੇ ਹੀ ਭੋਗਣੇ ਪੈਂਦੇ, ਨਾ ਉਹ ਵਧਦੇ ਨੇ ਨਾ ਘਟਦੇ ਨੇ। ਜਿਹੜੇ ਸਾਡੇ ਹੀ ਕਰਮ ਨੇ ਖਾਲਸਾ ਜੀ, ਸਾਨੂੰ ਜਿਹੜੀ ਇਹ ਕਾਇਆ ਮਿਲੀ ਹੈ ਨਾ, ਸਾਡੇ ਕਰਮਾਂ ਦਾ ਭੋਗ ਹੈ। ਚਾਹੇ ਉਮਰ ਮਿਲਦੀ ਹੈ, ਚਾਹੇ ਸਰੀਰ ਦੀ ਤੰਦਰੁਸਤੀ ਮਿਲਦੀ ਹੈ, ਕਿਸੇ ਕੁੱਲ ਦੇ ਵਿੱਚ ਜਨਮ ਮਿਲਦਾ, ਇਹ ਸਭ ਕੁਝ ਸਾਡੀ ਪਰਾ ਲਬਧ ਸਾਡੇ ਕਰਮਾਂ ਮੁਤਾਬਕ ਹੀ ਬਣੀ ਹੈ, ਇਹ ਸਾਡੇ ਕਰਮਾਂ ਦਾ ਭੋਗ ਹੈ। ਔਰ ਇਹਨੂੰ ਪਰਾਲਬਧ ਕਹਿੰਦੇ ਹਨ। ਇਹ ਪਰਾਲਬਧ ਜਿੰਨੀ ਕੁ ਵਾਹਿਗੁਰੂ ਨੇ ਵਿਧਾਤੇ ਨੇ ਮੱਥੇ ਤੇ ਲਿਖੀ ਹੈ, ਓਨੀ ਕੁ ਭੋਗਣੀ ਪੈਂਦੀ ਹੈ।
ਇਸੇ ਅਨੁਸਾਰ ਰਹਿਤ ਜਗ ਸਾਰਾ।
ਸਾਰਾ ਜਗ ਇਸ ਪਰਾਲਬਧ ਦੇ ਅਨੁਸਾਰ ਰਹਿੰਦਾ, ਕੋਈ ਵੀ ਪਰਾਲਬਧ ਤੋਂ ਬਾਹਰ ਨਹੀਂ ਚੱਲ ਸਕਦਾ। ਜਿਹਦੀ ਜਿਹਦੀ ਜੋ ਜੋ ਪਰਾਲਬਧ ਵਾਹਿਗੁਰੂ ਨੇ ਪਰਮੇਸ਼ਰ ਨੇ ਲਿਖੀ ਹੈ, ਉਹਨੇ ਆਪਣੀ ਉਹ ਪਰਾਲਬਧ ਭੋਗਣੀ ਹੈ।
ਜੀਵੋ ਜੇ ਤਿਕ ਬਰਖ ਮਹੀਨਾ।
ਜਿੰਨੇ ਮਹੀਨੇ ਜਾਂ ਜਿੰਨੇ ਸਾਲ ਇਹ ਸੰਸਾਰ ਦੇ ਵਿੱਚ ਜੀਵਣਾ,
ਦਿਵਸ ਪਹਿਰ ਘਟਕਾ ਲਗ ਚੀਨਾ।
ਚਾਹੇ ਜਿੰਨੇ ਦਿਨ ਨੇ, ਜਿੰਨੀਆਂ ਘੜੀਆਂ ਨੇ, ਜਿੰਨੇ ਪਹਿਰ ਨੇ, ਇਹ ਸਭ ਵਾਹਿਗੁਰੂ ਨੇ ਲਿਖ ਕੇ ਭੇਜੇ ਨੇ, ਓਨੇ ਕੀ ਜੀਵਣੇ ਹਨ।
ਜੇ ਤਿਕ ਸਵਾਸ ਲੈਣ ਹੈ ਲਿਖੇ।
ਜਿੰਨੇ ਸਵਾਸ ਲੈਣੇ ਲਿਖੇ ਨੇ ਪਰਮੇਸ਼ਰ ਨੇ, ਓਨੇ ਹੀ ਸਵਾਸ ਇਹ ਜੀਵ ਸੰਸਾਰ ਵਿੱਚ ਲੈਂਦੇ ਹਨ, ਭੋਗਦੇ ਹਨ।
ਤੇ ਤਿਕ ਲੇਤ ਜੀਅਤ ਤਿਨ ਬਿਖੈ।
ਓਨੇ ਕੁ ਸਵਾਸ ਲੈ ਕੇ ਸੰਸਾਰ ਵਿੱਚ ਜੀਵ ਜੀਵਦੇ ਹਨ।
ਬਹੁਰ ਨਾ ਹੋਵੇ ਅਲਪ ਉਦਾਰਾ।
ਪਾਤਸ਼ਾਹ ਕਹਿੰਦੇ ਨਾ ਫਿਰ ਉਹ ਵਧਦੇ ਨੇ, ਨਾ ਹੀ ਉਹ ਘਟਦੇ ਹਨ।
ਕਰਨੈ ਹਾਰ ਨਾ ਭੁੱਲਨ ਹਾਰਾ।
ਜਿਹੜਾ ਕਰਨ ਹਾਰ ਹੈ ਉਹ ਨਹੀਂ ਭੁੱਲਦਾ, ਜੀਵ ਭੁੱਲ ਜਾਂਦਾ ਵੀ ਖਬਰੇ ਮੈਂ ਮਰਨਾ ਕਿ ਨਹੀਂ ਮਰਨਾ, ਪਰ ਜਿਹਨੇ ਕੀਤਾ ਉਹਨੂੰ ਤਾਂ ਚੇਤੇ ਆ ਨਾ ਵੀ ਇਹਨੇ ਫਲਾਣੇ ਦਿਨ ਇਹਦੀ ਮੌਤ ਦਾ ਦਿਨ ਮੁਕਰਰ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਉਹ ਤਾਂ ਵਿਧਾਤੇ ਨੇ ਜਨਮ ਤੋਂ ਪਹਿਲਾਂ ਮਰਨ ਦਾ ਦਿਨ ਲਿਖ ਕੇ ਭੇਜਿਆ, ਉਹ ਨਹੀਂ ਭੁੱਲਦਾ, ਇਹ ਮਨੁੱਖ ਜ਼ਰੂਰ ਭੁੱਲ ਜਾਂਦਾ ਹੈ।
ਸੋ ਛਿਨ ਟੱਪ ਹੈ ਨਾ ਕਰਹਿ ਉਪਾਇਆ।
ਜਿਹੜਾ ਉਹ ਛਿਨ ਹੈ ਨਾ ਮੌਤ ਦਾ, ਮਹਾਰਾਜ ਜੀ ਕਹਿੰਦੇ ਫਿਰ ਉਹ ਟੱਪਦਾ ਨਹੀਂ ਹੈ। ਜਿਹੜਾ ਉਹ ਮੌਤ ਦਾ ਛਿਨ ਹੈ, ਮੌਤ ਦੀ ਜਿਹੜੀ ਘੜੀ, ਜਿਹੜਾ ਪਲ, ਜਿਹੜਾ ਸਮਾਂ, ਉਹ ਟਲਦਾ ਨਹੀਂ ਹੈ। ਜਿੰਨਾ ਮਰਜ਼ੀ ਕੋਈ ਟਾਲਣਾ ਚਾਹੇ ਉਹਨੂੰ ਕੋਈ ਟਾਲ ਨਹੀਂ ਸਕਦਾ, ਫਿਰ ਉਹ ਮੌਤ ਆ ਕੇ ਹੀ ਰਹਿੰਦੀ ਹੈ, ਕਿਉਂਕਿ ਹੁਕਮ ਹੋ ਗਿਆ ਅਕਾਲ ਪੁਰਖ ਦਾ, ਪਰਮੇਸ਼ਰ ਦਾ ਹੁਕਮ ਵਰਤ ਗਿਆ ਕਿ ਇਸ ਸਮੇਂ ਇਹਨੇ ਜਾਣਾ ਤਾਂ ਫਿਰ ਜਾਣਾ ਹੀ ਹੈ। ਉਦੋਂ ਫਿਰ ਕਿਸੇ ਦੇ ਨਾਲ ਇਹਦੀ ਸਲਾਹ ਨਹੀਂ, ਕਿਸੇ ਨਾਲ ਇਹਦਾ ਮਸ਼ਵਰਾ ਨਹੀਂ, ਨਾ ਧਨ ਪੁੱਛੀ, ਨਾ ਮਤਾ ਪਕਾਇਆ, ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ, ਬਸ ਸੱਦਾ ਆਇਆ ਤੈਨੂੰ ਜਾਣਾ ਪੈਂਦਾ ਹੈ।
ਕਰਹਿ ਭਰਮ ਤੇ ਮੋਹਤ ਮਾਇਆ।
ਜਿਹੜੇ ਭਰਮ ਦੇ ਵਿੱਚ ਨੇ ਉਹ ਮਾਇਆ ਚ ਮੋਹ ਵਿੱਚ ਖਚਤ ਹੋ ਕੇ ਭੁੱਲ ਜਾਂਦੇ ਨੇ, ਭਟਕ ਜਾਂਦੇ ਹਨ।
ਜਾਂ ਤੇ ਲਖ ਹੋ ਨਾ ਕਾਰਨ ਕੋਈ।
ਇਸ ਕਰਕੇ ਜੋਧ ਰਾਏ ਕੋਈ ਕਾਰਨ ਨਾ ਸਮਝ ਵੀ ਕੀ ਕਾਰਨ ਹੋਇਆ, ਕੀ ਹੋਇਆ, ਕੀ ਨਹੀਂ ਹੋਇਆ, ਇਹ ਸਭ ਗੱਲਾਂ ਹੀ ਨੇ। ਅਸਲ ਵਿੱਚ ਸੱਦਾ ਆ ਗਿਆ ਪਰਮੇਸ਼ਰ ਦਾ ਤੇ ਬਾਬਾ ਗੁਰਦੱਤਾ ਜੀ ਚਲਾਣਾ ਕਰ ਗਏ, ਨਿਰੰਕਾਰ ਦਾ ਹੁਕਮ ਆਇਆ ਤੇ ਉਹ ਸੱਚਖੰਡ ਚਲੇ ਗਏ। ਹੁਣ ਕਾਰਨ ਜਿਹੜੇ ਨੇ ਤਾਂ ਬਹਾਨੇ ਹੀ ਨੇ, ਤਾਂ ਗੱਲਾਂ ਹੀ ਹਨ।
ਜੋ ਵਿਦ ਕਰਤ ਸਹ ਹੈ ਸਿਰ ਸੋਈ।
ਜੋ ਵਿਧਾਤਾ ਕਰਦਾ, ਗੁਰਮੁਖ ਦੀ ਅਵਸਥਾ ਹੁੰਦੀ ਹੈ ਕਿ ਉਸ ਵਿਧਾਤੇ ਦੀ ਕੀਤੀ ਨੂੰ ਆਪਣੇ ਸਿਰ ਤੇ ਮਿੱਠਾ ਕਰਕੇ ਸਹਿੰਦਾ, ਤੇਰਾ ਕੀਆ ਮਿੱਠਾ ਲਾਗੈ ਦੀ ਅਵਸਥਾ ਬਣਾ ਕੇ ਗੁਰਮੁਖ ਵਰਤਦਾ ਹੈ।
ਕ੍ਰਿਤ ਪਰਮੇਸ਼ੁਰ ਕੀ ਸਭ ਜਾਣੈ,
ਇਹ ਜਾਣਦਾ ਕਿ ਸਾਰੀ ਕਿਰਤ ਪਰਮੇਸ਼ੁਰ ਦੀ ਹੈ। ਇਹ ਜੋ ਕੁਝ ਵੀ ਹੋਇਆ ਅਕਾਲ ਪੁਰਖ ਜੀ ਦੇ ਹੁਕਮ ਚ ਹੋਇਆ, ਇਹ ਸਾਰਾ ਵਰਤਾਰਾ ਉਸ ਕਰਤੇ ਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ।
ਕਰ ਹੈ ਅਪਰ ਇਹ ਮੂਰਖ ਮਾਨੈ,
ਜਿਹੜੇ ਮੂਰਖ ਨੇ ਉਹ ਇਹ ਸਮਝਦੇ ਆ ਵੀ ਕਿਸੇ ਹੋਰ ਨੇ ਕੀਤਾ, ਉਹ ਰੱਬ ਨੂੰ ਕਰਤਾ ਨਹੀਂ ਮੰਨਦੇ, ਉਹ ਬੰਦਿਆਂ ਨੂੰ ਕਰਤਾ ਮੰਨਦੇ ਵੀ ਫਲਾਣੇ ਨੇ ਇੱਦਾਂ ਕੀਤਾ ਤਾਂ ਹੋਇਆ, ਅਮਕੇ ਨੇ ਇੱਦਾਂ ਕੀਤਾ ਤਾਂ ਹੋਇਆ। ਉਹਨਾਂ ਨੂੰ ਬੰਦੇ ਕਰਤੇ ਨਜ਼ਰ ਆਉਂਦੇ, ਪਰਮਾਤਮਾ ਕਰਤਾ ਨਹੀਂ ਦਿਸਦਾ। ਇਹ ਮੂਰਖਾਂ ਦੀ ਨਿਸ਼ਾਨੀ, ਮੂਰਖਾਂ ਨੂੰ ਪਰਮਾਤਮਾ ਤੋਂ ਬਿਨਾਂ ਸੰਸਾਰ ਦੇ ਬੰਦੇ ਕਰਤਾ ਨਜ਼ਰ ਆਉਂਦੇ ਹਨ।
ਦੁੱਖ ਸੁੱਖ ਦੇਣ ਹਾਰ ਕਰਤਾਰਾ,
ਅਸਲ ਵਿੱਚ ਚਾਹੇ ਦੁੱਖ ਮਿਲੇ ਜੀਵ ਨੂੰ ਚਾਹੇ ਸੁੱਖ ਮਿਲੇ, ਇਹਨਾਂ ਸਮੂਹ ਦੁੱਖਾਂ ਤੇ ਸੁੱਖਾਂ ਦਾ ਦਾਤਾ ਕੇਵਲ ਇੱਕ ਕਰਤਾਰ ਹੈ ਪਰਮੇਸ਼ਰ। ਦੁੱਖ ਸੁੱਖ ਦਾ ਦਾਤਾ ਵਾਹਿਗੁਰੂ ਹੈ, ਅਕਾਲ ਪੁਰਖ ਹੈ। ਕੋਈ ਬੰਦਾ ਨਹੀਂ ਕਿਸੇ ਨੂੰ ਦੁੱਖ ਦਿੰਦਾ ਨਾ ਸੁੱਖ ਦਿੰਦਾ, ਦੁੱਖ ਤੇ ਸੁੱਖ ਦਾ ਦਾਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਪਰ ਨਹੀਂ ਕੋ ਜਗਤ ਮਝਾਰਾ,
ਉਹਦੇ ਤੋਂ ਬਿਨਾਂ, ਉਸ ਦਾਤੇ ਤੋਂ ਬਿਨਾਂ ਜਗਤ ਵਿੱਚ ਕੋਈ ਹੋਰ ਦੂਸਰਾ ਨਹੀਂ ਹੈ ਦਾਤਾ, ਸੁੱਖ ਦੁੱਖ ਦਾ ਦਾਤਾ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਹਤਨ ਜੀਵਾਵਨ ਅਪਰੈ ਕੌਣ,
ਕਹਿੰਦੇ ਉਹਦੇ ਤੋਂ ਬਿਨਾਂ ਨਾ ਕੋਈ ਮਾਰਨ ਵਾਲਾ ਨਾ ਕੋਈ ਜਵਾਲਣ ਵਾਲਾ, ਹਰ ਬਿਨ ਕੋ ਮਾਰ ਜਵਾਲ ਨਾ ਸਕੈ। ਉਸ ਹਰੀ ਤੋਂ ਬਿਨਾਂ ਨਾ ਕੋਈ ਮਾਰਨ ਵਾਲਾ ਤੇ ਨਾ ਕੋਈ ਜਵਾਲਣ ਵਾਲਾ, ਮਾਰਨ ਵਾਲਾ ਵੀ ਉਹੀ ਹੈ ਤੇ ਜਵਾਲਣ ਵਾਲਾ ਵੀ ਉਹੀ ਹੈ।
ਸਕਲ ਸੰਤ ਜਾਣਤ ਹੈ ਤੌਣ,
ਜਿੰਨੇ ਸੰਤ ਨੇ, ਜਿੰਨੇ ਭਗਤ ਨੇ, ਜਿੰਨੇ ਮਹਾਂਪੁਰਖ ਨੇ, ਗੁਰਸਿੱਖ ਨੇ, ਉਸੇ ਨੂੰ ਜਾਣਦੇ ਆ। ਅਕਾਲ ਪੁਰਖ ਨੂੰ ਹੀ ਮਾਰਨ ਵਾਲਾ ਤੇ ਜਵਾਲਣ ਵਾਲਾ ਪਰਮੇਸ਼ਰ ਨੂੰ ਹੀ ਜਾਣਦੇ ਹਨ।
ਜਿਮ ਕੇ ਹਰ ਕੋ ਲਾਠੀ ਹਨ ਹੈ,
ਮਹਾਰਾਜ ਜੀ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਸ਼ੇਰ ਦੀ ਦ੍ਰਿਸ਼ਟੀ ਹੁੰਦੀ ਹੈ ਨਾ, ਸ਼ੇਰ ਨੂੰ ਕੋਈ ਸੋਟੀ ਨਾਲ ਮਾਰੇ, ਬੱਬਰ ਸ਼ੇਰ ਨੂੰ ਕੋਈ ਸੋਟੀ ਨਾਲ ਮਾਰੇ,
ਹਤਨ ਹਾਰ ਪਰ ਦ੍ਰਿਸ਼ਟੀ ਠੰਨ ਹੈ,
ਸ਼ੇਰ ਦੀ ਇਹ ਦ੍ਰਿਸ਼ਟੀ ਹੁੰਦੀ ਉਹ ਸੋਟੀ ਨੂੰ ਨਹੀਂ ਵੇਖਦਾ, ਜਿਹੜਾ ਸੋਟੀ ਨਾਲ ਮਾਰ ਰਿਹਾ ਉਹਨੂੰ ਜਾ ਕੇ ਭੱਜ ਕੇ ਆਪਣੇ ਪੰਜਿਆਂ ਥੱਲੇ ਲੈਂਦਾ, ਉਹ ਸੋਟੀ ਨੂੰ ਨਹੀਂ ਵੇਖਦਾ, ਜਿਹੜਾ ਸੋਟੀ ਨਾਲ ਮਾਰ ਰਿਹਾ ਮਾਰਨ ਵਾਲੇ ਨੂੰ ਵੇਖਦਾ। ਇਹ ਸ਼ੇਰ ਦੀ ਦ੍ਰਿਸ਼ਟੀ ਹੁੰਦੀ ਹੈ, ਇਹ ਸ਼ੇਰ ਦਾ ਸੁਭਾਅ ਹੁੰਦਾ।
ਜੇ ਕੂਕਰ ਕੋ ਮਾਰਤ ਕੋਈ,
ਪਰ ਜਿਹੜਾ ਕੁੱਤਾ ਹੁੰਦਾ, ਕੁੱਤੇ ਨੂੰ ਜੇ ਕੁਛ ਤੁਸੀਂ ਸੋਟੀ ਨਾਲ ਮਾਰੋਗੇ ਤਾਂ ਕੁੱਤੇ ਦੀ ਇਹ ਦ੍ਰਿਸ਼ਟੀ ਹੁੰਦੀ ਹੈ।
ਦੋਸ਼ ਲਸ਼ਟਕਾ ਜਾਣਤ ਸੋਈ,
ਉਹ ਭੱਜ ਕੇ ਸੋਟੀ ਨੂੰ ਮੂੰਹ ਵਿੱਚ ਮਾਰ ਲੈਂਦਾ ਤੇ ਮਾਰਨ ਵਾਲੇ ਨੂੰ ਨਹੀਂ ਵੇਖਦਾ, ਜਿਹੜੀ ਸੋਟੀ ਨਾਲ ਮਾਰਿਆ ਜਾਂਦਾ ਭੱਜ ਭੱਜ ਕੇ ਉਹਨੂੰ ਦੰਦ ਵੱਢਦਾ ਉਹਦੇ ਵੱਲ ਹੀ ਵੇਖਦਾ, ਸੋਟੀ ਵੱਲ, ਮਾਰਨ ਵਾਲੇ ਵੱਲ ਨਹੀਂ ਵੇਖਦਾ। ਸ਼ੇਰ ਨੂੰ ਸੋਟੀ ਨਾਲ ਮਾਰੋ, ਮਾਰਨ ਵਾਲੇ ਵੱਲ ਵੇਖਦਾ, ਸੋਟੀ ਨੂੰ ਨਹੀਂ ਵੇਖਦਾ। ਤੇ ਕੁੱਤੇ ਦੀ ਦ੍ਰਿਸ਼ਟੀ ਬਿਲਕੁਲ ਉਹਦੇ ਤੋਂ ਉਲਟ ਹੁੰਦੀ, ਉਹ ਮਾਰਨ ਵਾਲੇ ਵੱਲ ਨਹੀਂ ਵੇਖਦਾ, ਜਿਹੜੀ ਸੋਟੀ ਨਾਲ ਕੁੱਤੇ ਨੂੰ ਮਾਰਿਆ ਜਾਂਦਾ ਉਸ ਸੋਟੀ ਵੱਲ ਵੇਖਦਾ ਤੇ ਉਹਨੂੰ ਭੱਜ ਕੇ ਦੰਦ ਵੱਢਦਾ ਹੈ।
ਮੁਖ ਪਸਾਰ ਤਿਸ ਕੋ ਗਹਿਲੇਤ,
ਉਹ ਆਪਣਾ ਮੂੰਹ ਪਸਾਰ ਕੇ ਸੋਟੀ ਨੂੰ ਦੰਦਾਂ ਥੱਲੇ ਲੈਂਦਾ, ਮੂੰਹ ਵਿੱਚ ਲੈਂਦਾ ਹੈ।
ਹਤਨ ਹਾਰ ਕੋ ਤਿਆਗ ਸੋ ਦੇਤ,
ਜਿਹੜਾ ਮਾਰਨ ਵਾਲਾ ਉਹਨੂੰ ਛੱਡ ਦਿੰਦਾ, ਉਹਦੇ ਵੱਲ ਨਹੀਂ ਵੇਖਦਾ ਕੁੱਤਾ। ਕੁੱਤਾ ਸੋਟੀ ਨੂੰ ਭੱਜ ਭੱਜ ਕੇ ਡਾਂਗ ਨੂੰ ਦੰਦਾਂ ਵਿੱਚ ਲੈਂਦਾ, ਮੂੰਹ ਵਿੱਚ ਲੈਂਦਾ, ਉਹ ਮਾਰਨ ਵਾਲੇ ਵੱਲ ਨਹੀਂ ਵੇਖਦਾ।
ਸਵਾਨ ਦ੍ਰਿਸ਼ਟ ਇਹੋ ਮਨ ਮੁਖ ਧਾਰੈ,
ਜਿਹੜੇ ਮਨ ਮੁਖ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਦ੍ਰਿਸ਼ਟੀ ਹੈ ਕੁੱਤੇ ਦੀ ਦ੍ਰਿਸ਼ਟੀ, ਉਹ ਸਵਾਨ ਦ੍ਰਿਸ਼ਟੀ ਕੁੱਤੇ ਵਾਲੀ ਦ੍ਰਿਸ਼ਟੀ ਰੱਖਦੇ ਨੇ, ਉਹ ਮਾਰਨ ਵਾਲੇ ਵੱਲ ਨਹੀਂ ਵੇਖਦੇ, ਜਿਹੜੀ ਚੀਜ਼ ਨਾਲ ਮਾਰਿਆ ਜਾ ਰਿਹਾ ਉਹਦੇ ਵੱਲ ਵੇਖਦੇ, ਮਨਮੁਖ ਦੀ ਦ੍ਰਿਸ਼ਟੀ ਹੈ। ਹਾਂਜੀ,
ਕਲਪਹਿ ਨਰਨ ਬਿਖੈ ਇਹ ਮਾਰੈ,
ਉਹ ਕਲਪਨਾ ਕਰਦੇ ਲੋਕਾਂ ਚ, ਇਹ ਮਾਰਦੇ ਨੇ, ਆਹ ਬੰਦਾ ਮਾਰਦਾ ਹੈ, ਫਲਾਣੇ ਨੇ ਮਾਰਿਆ, ਅਮਕੇ ਨੇ ਮਾਰਿਆ, ਕਿਉਂਕਿ ਉਹ ਕੇਵਲ ਡਾਂਗ ਵੱਲ ਵੇਖਦੇ ਨੇ, ਮਾਰਨ ਵਾਲੇ ਵੱਲ ਨਹੀਂ ਵੇਖ ਰਹੇ। ਉਹ ਬੰਦਿਆਂ ਵਿੱਚ ਹੀ ਦੋਸ਼ ਅਰਪੀ ਜਾਂਦੇ, ਜੀ ਫਲਾਣੇ ਬੰਦੇ ਨੇ ਮੈਨੂੰ ਆਹ ਦੋਸ਼ ਇਹ ਮਾਰਿਆ, ਜੀ ਫਲਾਣੇ ਨੇ ਇਹਨੂੰ ਮਾਰਿਆ, ਜੀ ਮਾਰਨ ਵਾਲਾ ਤਾਂ ਪਰਮੇਸ਼ਰ ਹੈ, ਪਰ ਉਹ ਬੰਦਿਆਂ ਦੇ ਉੱਤੇ ਦੋਸ਼ ਲਾ ਕੇ ਕੇਵਲ ਉਹਨਾਂ ਨੂੰ ਹੀ ਦੋਸ਼ੀ ਕਰਕੇ ਵੇਖਦੇ ਹਨ।
ਇਹੋ ਮੁਝ ਕੋ ਦੇਵਤ ਸੁਖ ਆਛੈ,
ਸੋਚਦੇ ਬੰਦੇ ਨੇ ਮੈਨੂੰ ਦੁੱਖ ਦਿੱਤਾ ਜੀ, ਇਹਨੇ ਮੈਨੂੰ ਸੁਖ ਦਿੱਤਾ, ਬੰਦਿਆਂ ਨੂੰ ਦੁੱਖ ਸੁੱਖ ਦੇਣ ਵਾਲਾ ਸਮਝਦੇ ਆ। ਹਾਲਾਂਕਿ ਦੁੱਖ ਤੇ ਸੁੱਖ ਦੇਣ ਵਾਲਾ ਪਰਮੇਸ਼ਰ ਹੈ, ਉਹ ਸਾਡੇ ਕਰਮਾਂ ਮੁਤਾਬਕ ਸਾਨੂੰ ਫਲ ਦਿੰਦਾ ਦੁੱਖ ਸੁੱਖ ਦਾ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਸਾਡੇ ਕਰਮ ਨੇ ਉਹਦਾ ਫਲ ਪਰਮੇਸ਼ਰ ਨੇ ਸਾਨੂੰ ਭੁਗਤਾਉਣਾ। ਪਰ ਬੰਦਾ ਇਹ ਸਮਝਦਾ ਵੀ ਬੰਦੇ ਨੇ ਮੈਨੂੰ ਦੁੱਖ ਦਿੱਤੇ ਨੇ, ਇਹਨੇ ਸੁੱਖ ਦਿੱਤੇ ਨੇ। ਤੋ ਇਹ ਮਨਮੁਖ ਦੀ ਜਿਹੜੀ ਦ੍ਰਿਸ਼ਟੀ ਹੈ, ਕੁੱਤੇ ਵਾਲੀ ਦ੍ਰਿਸ਼ਟੀ ਹੈ, ਯਾਨੀ ਕਿ ਡਾਂਗ ਵੱਲ ਵੇਖ ਰਿਹਾ, ਮਾਰਨ ਵਾਲੇ ਵੱਲ ਨਹੀਂ ਵੇਖਦਾ। ਦੁੱਖ ਸੁੱਖ ਦਾ ਜਿਹੜਾ ਦਾਤ ਹੈ ਉਹ ਇਹਨੂੰ ਨਜ਼ਰ ਨਹੀਂ ਆਉਂਦਾ। ਜਿਹੜੇ ਬੰਦੇ ਨੇ, ਜੀਵ ਨੇ, ਮਨੁੱਖ ਨੇ, ਆਪ ਮਿੱਟੀ ਦੇ ਪੁਤਲੇ ਨੇ, ਉਹ ਇਹਨੂੰ ਦੁੱਖ ਸੁੱਖ ਦੇਣ ਵਾਲੇ ਨਜ਼ਰ ਆਉਂਦੇ ਨੇ। ਇਹ ਮਨਮੁਖ ਦੀ ਦ੍ਰਿਸ਼ਟੀ ਕੂਕਰ ਦ੍ਰਿਸ਼ਟੀ ਹੈ।
ਸ਼ੇਰ ਦ੍ਰਿਸ਼ਟ ਗੁਰਮੁਖ ਨਿਤ ਧਾਰ,
ਜਿਹੜੇ ਗੁਰਮੁਖ ਨੇ ਉਹਨਾਂ ਦੀ ਬੱਬਰ ਸ਼ੇਰ ਵਾਲੀ ਦ੍ਰਿਸ਼ਟੀ ਹੁੰਦੀ, ਉਹ ਮਾਰਨ ਵਾਲੇ ਵੱਲ ਵੇਖਦੇ, ਜਿਹਦੇ ਨਾਲ ਮਾਰਿਆ ਜਾ ਰਿਹਾ ਉਹਦੇ ਵੱਲ ਨਹੀਂ ਵੇਖਦੇ। ਯਾਨੀ ਕਿ ਉਹ ਬੰਦਿਆਂ ਵੱਲ ਨਹੀਂ ਵੇਖਦੇ ਵੀ ਇਹ ਦੁੱਖ ਸੁੱਖ ਦਿੰਦੇ ਆ, ਉਹ ਪਰਮਾਤਮਾ ਵੱਲ ਵੇਖਦੇ ਆ ਵੀ ਦੁੱਖ ਤੇ ਸੁੱਖ ਦਾ ਦਾਤਾ ਕੇਵਲ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਉਹਦੇ ਬਿਨਾਂ ਕੋਈ ਦੂਸਰਾ ਦੁੱਖ ਸੁੱਖ ਦੇਣ ਵਾਲਾ ਨਹੀਂ। ਇਹ ਗੁਰਮੁਖਾਂ ਦੀ ਦ੍ਰਿਸ਼ਟੀ ਬੱਬਰ ਸ਼ੇਰ ਦੀ ਦ੍ਰਿਸ਼ਟੀ ਹੈ।
ਸੁਖਦ ਦੁਖਦ ਜਨ ਕਰਤਾਰ,
ਗੁਰਮੁਖ ਇਹ ਸਮਝਦੇ ਨੇ, ਸ਼ੇਰ ਵਾਲੀ ਦ੍ਰਿਸ਼ਟੀ ਧਾਰ ਕੇ ਰੱਬ ਵੱਲ ਵੇਖਦੇ, ਉਹ ਕਰਤਾਰ ਨੂੰ ਹੀ ਦੁੱਖ ਤੇ ਸੁੱਖ ਦਾ ਦਾਤਾ ਮੰਨਦੇ ਹਨ।
ਰਾਗ ਦੁਵੈਖ ਇਸ ਤੇ ਨਹਿ ਹੋਤ,
ਇਸੇ ਕਰਕੇ ਗੁਰਮੁਖ ਨਾ ਰਾਗ ਕਰਦੇ ਨੇ ਨਾ ਦੁਵੈਸ਼ ਕਰਦੇ ਨੇ। ਗੁਰਮੁਖਾਂ ਦੇ ਅੰਦਰ ਨਾ ਰਾਗ ਹੈ ਨਾ ਦੁਵੈਸ਼ ਹੈ। ਉਹ ਕਹਿੰਦੇ ਜਦੋਂ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੀ ਹੈ ਤੇ ਫਿਰ ਕਿਹਦੇ ਨਾਲ ਰਾਗ ਤੇ ਕਿਹਦੇ ਨਾਲ ਦੁਵੈਸ਼। ਰਾਗ ਕੀ ਹੁੰਦਾ? ਰਾਗ ਹੁੰਦਾ ਵੀ ਇਹ ਮੇਰੇ ਨੇ, ਜਿਹੜਾ ਮੇਰਾ ਉਹਦਾ ਭਲਾ ਹੋਵੇ, ਜਿਹੜਾ ਦੂਸਰਾ ਉਹਦਾ ਭਾਵੇਂ ਸਭ ਕੁਝ ਤਬਾਹ ਹੋ ਜਾਏ, ਉਹਨੂੰ ਕਹਿੰਦੇ ਨੇ ਦੁਵੈਸ਼, ਜਿਹੜੀ ਕਿਸੇ ਦੂਸਰੇ ਪ੍ਰਤੀ ਮੰਨੀ। ਜਿਹੜੇ ਗੁਰਮੁਖ ਨੇ ਉਹਨਾਂ ਦੀ ਸਮਾਨ ਦ੍ਰਿਸ਼ਟੀ ਹੋ ਜਾਂਦੀ, ਉਹ ਰਾਗ ਤੇ ਦੁਵੈਸ਼ ਦੋਨਾਂ ਤੋਂ ਰਹਿਤ ਹੋ ਜਾਂਦੇ। ਉਹ ਕਹਿੰਦੇ ਜਦੋਂ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੀ ਹੈ ਤਾਂ ਫਿਰ ਕਿਹਦੇ ਨਾਲ ਰਾਗ ਤੇ ਕਿਹਦੇ ਨਾਲ ਦੁਵੈਸ਼ ਕਰੀਏ। ਇਹ ਜਿਹੜਾ ਦੁਬੰਧ ਹੈ ਰਾਗ ਤੇ ਦੁਵੈਸ਼ ਦਾ, ਗੁਰਮੁਖ ਇਹਦੇ ਤੋਂ ਉੱਪਰ ਉੱਠ ਜਾਂਦੇ ਹੈ। ਖਾਲਸਾ ਜੀ, ਬਹੁਤ ਅਸਚਰਜ ਅਵਸਥਾ ਹੁੰਦੀ ਹੈ ਜਿੱਥੇ ਜਾ ਕੇ ਨਾ ਰਾਗ ਤੇ ਨਾ ਹੀ ਦੁਵੈਸ਼ ਰਹਿੰਦੀ ਹੈ। ਆਪਣੇ ਬਗਾਨੇ, ਮੇਰਾ ਤੇਰਾ, ਇਹ ਭਾਵ ਸਭ ਖਤਮ ਹੋ ਜਾਂਦਾ। ਮਹਾਰਾਜ ਜੀ ਦੇ ਬਚਨ ਨੇ ਨਾ ਗੁਰਬਾਣੀ ਦੇ, ਓਏ ਜੋ ਬੀਚ ਹਮ ਤੁਮ ਕੱਛ ਹੋਤੇ, ਕਹਿੰਦੇ ਉਹ ਜਿਹੜਾ ਸਾਡੇ ਵਿੱਚ ਹਮ ਤੁਮ ਦਾ ਭਾਵ ਸੀ, ਇਹ ਮੇਰਾ ਇਹ ਤੇਰਾ, ਤਾਂ ਕੀ ਬਾਤ ਬਿਲਾਨੀ, ਕਹਿੰਦੇ ਉਹ ਗੱਲ ਹੁਣ ਚਲੀ ਗਈ, ਹੁਣ ਉਹ ਗੱਲ ਰਹੀ ਨਹੀਂ। ਉਹ ਹਮ ਤੁਮ ਦਾ ਭਾਵ ਹਿਰਦੇ ਚ ਨਹੀਂ ਰਿਹਾ, ਗੁਰਮੁਖਾਂ ਅੰਦਰ ਨਹੀਂ ਰਹਿੰਦਾ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਉਦਾਹਰਣ ਦਿੰਦੇ ਪਾਤਸ਼ਾਹ, ਕਹਿੰਦੇ ਜਿਵੇਂ ਗਹਿਣੇ ਕੁਠਾਲੀ ਚ ਪੈ ਕੇ ਜਦੋਂ ਅੱਗ ਤੇ ਧਰੇ ਜਾਂਦੇ ਆ ਨਾ, ਸਾਰੇ ਸੋਨੇ ਦੀ ਡਲੀ ਚ ਬਦਲ ਜਾਂਦੇ। ਉਹਨਾਂ ਵਿੱਚੋਂ ਫਿਰ ਇਹ ਨਹੀਂ ਪਛਾਣਿਆ ਜਾਂਦਾ ਵੀ ਇਹਦੇ ਚ ਛਾਪ ਕਿਹੜੀ, ਛੱਲਾ ਕਿਹੜਾ, ਕੜਾ ਕਿਹੜਾ, ਉਹ ਤਾਂ ਸਾਰੇ ਇੱਕ ਡਲੀ ਬਣ ਗਏ। ਇਸੇ ਤਰ੍ਹਾਂ ਜਿਹੜੇ ਬ੍ਰਹਮ ਚ ਮਿਲ ਕੇ ਬ੍ਰਹਮ ਦਾ ਸਰੂਪ ਹੋ ਜਾਂਦੇ ਨੇ, ਉਹਨਾਂ ਵਿੱਚੋਂ ਵੀ ਹਮ ਤੁਮ ਦਾ ਭਾਵ ਖਤਮ ਹੋ ਜਾਂਦਾ ਵੀ ਇਹ ਫਲਾਂ ਤੇ ਅਮਕ ਹੈ, ਇਹ ਮੈਂ ਤੂੰ ਦਾ ਭਾਵ ਉਹਨਾਂ ਚ ਨਹੀਂ ਰਹਿੰਦਾ। ਇਹ ਹੈ ਗੁਰਮੁਖ ਦੀ ਦ੍ਰਿਸ਼ਟੀ, ਉਹ ਰਾਗ ਤੇ ਦੁਵੈਸ਼ ਦੋਨਾਂ ਤੋਂ ਸੁਤੰਤਰ ਹੋ ਜਾਂਦਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੈ ਜਿਹੜੀ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਅੰਦਰ ਬਣ ਜਾਂਦੀ ਹੈ।
ਲਖੈ ਪਰਮੇਸ਼ੁਰ ਸ਼ਾਂਤ ਉਦੋਤ,
ਜਿੰਨੇ ਗੁਰਮੁਖ ਨੇ ਉਹ ਸ਼ੇਰ ਵਾਲੀ ਦ੍ਰਿਸ਼ਟੀ ਰੱਖ ਕੇ ਪਰਮੇਸ਼ਰ ਨੂੰ ਵੇਖਦੇ ਆ, ਉਹ ਕਹਿੰਦੇ ਇੱਕ ਪਰਮਾਤਮਾ ਹੀ ਹੈ ਜਿਹੜਾ ਸ਼ਾਂਤੀ ਦੇਣ ਵਾਲਾ ਹੈ, ਅਕਾਲ ਪੁਰਖ ਹੀ ਹੈ ਜਿਹੜਾ ਸਬਰ, ਸੰਤੋਖ, ਦਇਆ, ਇਹ ਜਿੰਨੇ ਸ਼ੁਭ ਗੁਣ ਨੇ ਇਹਨਾਂ ਸ਼ੁਭ ਗੁਣਾਂ ਨੂੰ ਦੇਣ ਵਾਲਾ ਹੈ। ਤੇ ਉਸੇ ਦੀ ਕਿਰਪਾ ਨਾਲ ਹਿਰਦੇ ਚ ਸ਼ਾਂਤੀ ਉਦੋਤ ਹੁੰਦੀ ਹੈ। ਉਦੋਤ ਕਹਿੰਦੇ ਨੇ ਪ੍ਰਗਟ ਹੋਣ ਨੂੰ, ਪਰਮਾਤਮਾ ਦੀ ਕਿਰਪਾ ਨਾਲ ਹੀ ਸਾਡਾ ਹਿਰਦਾ ਸ਼ਾਂਤ ਹੁੰਦਾ। ਖਾਲਸਾ ਜੀ, ਹਿਰਦੇ ਦੀ ਸ਼ਾਂਤੀ ਆਪਾਂ ਸਾਰੇ ਲੱਭਦੇ ਹਾਂ। ਘਰ ਵਿੱਚ ਭਾਵੇਂ ਸ਼ਾਂਤੀ ਦਾ ਮਾਹੌਲ ਹੋਵੇ, ਫਿਰ ਵੀ ਮਨ ਸ਼ਾਂਤ ਨਹੀਂ ਹੁੰਦਾ। ਹਿਰਦੇ ਦੀ ਸ਼ਾਂਤੀ ਲੱਭਣ ਲਈ ਕੋਈ ਪਹਾੜਾਂ ਚਲਾ ਜਾਂਦਾ ਵੀ ਚਲੋ 5-7 ਦਿਨ ਉਧਰ ਪਹਾੜਾਂ ਚ ਜਾ ਕੇ ਆਉਂਦੇ, ਕੋਈ ਹਿਰਦੇ ਦੀ ਸ਼ਾਂਤੀ ਲੈਣ ਲਈ ਕਿਸੇ ਤੀਰਥ ਦੇ ਕੰਢੇ ਚਲਾ ਜਾਂਦਾ ਵੀ ਚਲੋ ਕਿਸੇ ਧਰਮ ਸਥਾਨ ਤੇ ਜਾਈਏ, ਉੱਥੇ 5-7 ਦਿਨ ਕੋਈ ਮਨ ਦਾ ਸਕੂਨ ਮਿਲੇਗਾ। ਪਰ ਖਾਲਸਾ ਜੀ, ਮਨ ਦੀ ਸ਼ਾਂਤੀ ਬਾਹਰ ਭਟਕਦਿਆਂ ਕਿਤੇ ਨਹੀਂ ਲੱਭਣੀ। ਹਿਰਦੇ ਦੀ ਸ਼ਾਂਤੀ ਉਦੋਂ ਹਿਰਦੇ 'ਚ ਪ੍ਰਗਟ ਹੁੰਦੀ ਹੈ ਜਦੋਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਹਿਰਦੇ 'ਚ ਪ੍ਰਗਟ ਹੋਵੇ। ਉਹਦੇ ਸਿਮਰਨ ਦੇ ਵਿੱਚੋਂ ਹੀ ਸਾਰੀ ਸ਼ਾਂਤੀ, ਸਾਰਾ ਗਿਆਨ, ਸਾਰਾ ਧਿਆਨ ਉਹਦੇ ਸਿਮਰਨ ਵਿੱਚੋਂ, ਉਹਦੀ ਸਾਧਨਾ ਵਿੱਚੋਂ ਹੀ ਪ੍ਰਗਟ ਹੁੰਦੀ ਹੈ। ਤੁਸੀਂ ਰੱਜ ਕੇ ਰੌਲਾ ਪੈਂਦਾ ਹੋਵੇ ਆਲੇ ਦੁਆਲੇ, ਮਨ 'ਚ ਭਜਨ ਕਰਨ ਲੱਗ ਪਓ, ਸਿਮਰਨ ਕਰਨ ਲੱਗ ਪਓ, ਬਾਹਰ ਲਾਓ ਰੋਲਾ ਰੱਪਾ ਤੁਹਾਨੂੰ ਸੁਣਾਈ ਨਹੀਂ ਦੇਵੇਗਾ। ਹਿਰਦੇ ਦੀ ਸ਼ਾਂਤੀ ਨੂੰ ਉਸ ਰੋਲੇ ਰੱਪੇ ਦੇ ਵਿੱਚ ਵੀ ਤੁਸੀਂ ਮਹਿਸੂਸ ਕਰੋਗੇ। ਪਰ ਬਾਹਰ ਭਾਵੇਂ ਬਿਲਕੁਲ ਸ਼ਾਂਤੀ ਹੋਵੇ, ਹਿਰਦੇ 'ਚ ਸਿਮਰਨ ਨਹੀਂ ਹੈ, ਤੁਸੀਂ ਫਿਰ ਵੀ ਆਪਣੇ ਹਿਰਦੇ 'ਚ ਖੜਬੜਾਹਟ, ਖਲਬਲੀ ਜੀ, ਅਸ਼ਾਂਤਪੁਣਾ, ਅਧੀਰਜਪੁਣੇ ਨੂੰ ਮਹਿਸੂਸ ਕਰੋਗੇ। ਕਿਉਂਕਿ ਸ਼ਾਂਤੀ ਦਾ ਸੰਬੰਧ ਕੇਵਲ ਤਾਂ ਕੇਵਲ ਨਿਰੰਕਾਰ ਦੇ ਸਿਮਰਨ ਦੁਆਰਾ ਹੈ। ਉਹਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ ਹਿਰਦਾ ਸ਼ਾਂਤ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਜੀ ਸ਼ਾਂਤੀ ਨੂੰ ਉਦੋਤ ਕਰ ਦਿੰਦੇ, ਪ੍ਰਗਟ ਕਰ ਦਿੰਦੇ ਹਨ।
ਸਵਾਨ ਦ੍ਰਿਸ਼ਟ ਮਹਿ ਅਨਕ ਵਿਕਾਰ,
ਜਿਹੜੇ ਮਨਮੁਖ ਨੇ ਉਹਨਾਂ ਦੇ ਕੋਲ ਕੂਕਰ ਦ੍ਰਿਸ਼ਟੀ, ਕੁੱਤੇ ਦੀ ਦ੍ਰਿਸ਼ਟੀ ਹੈ, ਉਹਦੇ ਵਿੱਚ ਬੜੇ ਵਿਕਾਰ ਨੇ। ਜਿਹੜੀ ਕੂਕਰ ਦ੍ਰਿਸ਼ਟੀ ਹੈ ਨਾ, ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹਨ।
ਜਿਨ ਤੇ ਪੁਨ ਪੁਨ ਪਰ ਹੈ ਸੰਸਾਰ,
ਸਭ ਤੋਂ ਵੱਡਾ ਨੁਕਸਾਨ ਕੀ ਹੈ ਕੂਕਰ ਦ੍ਰਿਸ਼ਟੀ ਦਾ, ਜਿਹੜੀ ਮਨਮੁਖ ਨੇ ਧਾਰੀ ਹੈ। ਕੂਕਰ ਦ੍ਰਿਸ਼ਟੀ ਕੀ, ਵੀ ਮਨਮੁਖ ਇਹ ਸਮਝਦਾ ਵੀ ਮੈਨੂੰ ਬੰਦੇ ਦੁੱਖ ਸੁੱਖ ਦੇ ਰਹੇ ਨੇ, ਹਾਲਾਂਕਿ ਬੰਦੇ ਨਹੀਂ ਪਰਮਾਤਮਾ ਦੁੱਖ ਸੁੱਖ ਦੇਣ ਵਾਲਾ, ਪਰ ਮਨਮੁਖ ਬੰਦਿਆਂ ਨੂੰ ਸਮਝਦਾ। ਮਨਮੁਖ ਹੋਏ ਬੰਦੇ ਦਾ ਬੰਦਾ, ਮਨਮੁਖ ਬੰਦਿਆਂ ਦੀ ਟੇਕ ਰੱਖਦਾ। ਤੋ ਇਹੋ ਜਿਹੜੇ ਕੂਕਰ ਦ੍ਰਿਸ਼ਟੀ ਵਾਲੇ ਲੋਕ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਉਹ ਮੁੜ ਮੁੜ ਕੇ ਦੁਬਾਰਾ ਦੁਬਾਰਾ ਸੰਸਾਰ 'ਚ ਜੰਮਦੇ ਮਰਦੇ। ਜਿਨ ਤੇ ਪੁਨ ਪੁਨ ਪਰਹੈ ਸੰਸਾਰ, ਪੁਨਾ ਪੁਨਾ ਮੁੜ ਮੁੜ ਕੇ ਉਹ ਸੰਸਾਰ ਦੇ ਵਿੱਚ ਭਟਕਦੇ, ਜਨਮ ਮਰਨ ਦੇ ਚੱਕਰਾਂ 'ਚ ਪੈਂਦੇ। ਬੜਾ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ। ਦੁਨੀਆਂ ਦੇ ਜਿਤਨੇ ਦੁੱਖ ਨੇ, ਉਹਨਾਂ ਸਾਰੇ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ ਦੁੱਖ। ਜਿਸ ਦੁੱਖ ਦੀ ਨਿਰਵਿਰਤੀ ਮਹਾਂਪੁਰਖਾਂ ਭਗਤਾਂ ਨੇ ਵੀ ਧਾਹਾਂ ਮਾਰ ਕੇ ਬੇਨਤੀਆਂ ਕੀਤੀਆਂ, ਵਾਹਿਗੁਰੂ ਕਿਰਪਾ ਕਰਕੇ ਸਾਡਾ ਜਨਮ ਮਰਨ ਕੱਟ ਦਿਓ, ਇੱਕ ਦੁੱਖ ਰਾਮ ਰਾਏ ਕੱਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਪ੍ਰਭ ਜਨਮ ਮਰਨ ਨਿਵਾਰ, ਜਨਮ ਤੇ ਮਰਨ ਦੀ ਪੀੜਾ ਬਹੁਤ ਭਿਆਨਕ ਪੀੜਾ ਹੈ। ਜਿਸ ਪੀੜਾ ਵਿੱਚੋਂ ਇਸ ਜੀਵ ਨੂੰ ਗੁਜ਼ਰਨਾ ਪੈਂਦਾ, ਇਹ ਸਭ ਤੋਂ ਵੱਡਾ ਦੁੱਖ ਹੈ। ਪੁਰਾਵਾ ਗਾਉਣ ਦਾ ਇਹ ਚੱਕਰ ਨਿਰੰਤਰ ਲਗਾਤਾਰ ਇੱਕ ਰਸ ਚੱਲ ਰਿਹਾ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦੇ ਅਸੀਂ ਬਣੇ ਹਾਂ, ਉਦੋਂ ਦਾ ਸਾਡਾ ਜਨਮ ਮਰਨ ਦੀ ਯਾਤਰਾ ਚੱਲ ਰਹੀ ਹੈ। ਕੋਲੂ ਚਰਖਾ ਚੱਕੀ ਚੱਕ, ਥਲ ਬਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਨਗਾਹ, ਪੰਖੀ ਪਾਉਂਦਿਆਂ ਲੈਣ ਨਾ ਸਾਹ, ਸੂਹੇ ਚਾੜ ਪਵਾਈਆ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਘੁੰਮਣ ਘੇਰੀ ਵਾਂਗੂ ਸਾਡਾ ਜਨਮ ਮਰਨ ਚੱਲ ਰਿਹਾ, ਜਿਵੇਂ ਕੋਲੂ ਘੁੰਮਦਾ, ਚਰਖੇ ਦਾ ਤਕਲਾ ਘੁੰਮਦਾ, ਏਦਾਂ ਹੀ ਘੁੰਮ ਰਹੇ ਹਾਂ ਮੁੜ ਮੁੜ ਕੇ ਆਵਾਗਾਉਣ ਦੇ ਚੱਕਰਾਂ ਵਿੱਚ। ਮਾਤਾ ਦੇ ਉਦਰ ਦੀ ਪੀੜਾ ਬਾਰੇ ਮਹਾਂਪੁਰਖ ਦੱਸਦੇ ਕਿ ਜਦੋਂ 5 ਕੁ ਮਹੀਨੇ ਦੀ ਇਹਦੀ ਆਯੂ ਹੋ ਜਾਂਦੀ ਹੈ ਮਾਤਾ ਦੇ ਉਦਰ ਵਿੱਚ, 5 ਮਹੀਨੇ ਦਾ ਜਦੋਂ ਬਾਲਕ ਹੋ ਜਾਂਦਾ, ਉਸ ਵੇਲੇ ਦੇ ਵਿੱਚ ਚੇਤਨਾ ਆ ਜਾਂਦੀ, ਇਹਨੂੰ ਸੋਝੀ ਆ ਜਾਂਦੀ, ਸਮਝ ਆ ਜਾਂਦੀ। ਚੇਤਨਾ ਤਾਂ ਪਹਿਲਾਂ ਹੀ ਆ ਜਾਂਦੀ, ਪਰ ਸਮਝ ਜਿਹੜੀ ਹੈ ਸੋਝੀ, ਉਹ 5 ਮਹੀਨੇ ਦੀ ਜਦੋਂ ਇਹਦੇ ਸਰੀਰ ਦੀ ਉਤਪਤੀ ਹੋ ਜਾਂਦੀ, 5 ਮਹੀਨਿਆਂ ਦਾ ਹੋ ਜਾਂਦਾ ਮਾਤਾ ਦੇ ਉਦਰ ਵਿੱਚ, 10ਵੇਂ ਮਹੀਨੇ ਦਾ ਜਨਮ ਹੁੰਦਾ, 5 ਮਹੀਨੇ ਦੀ ਉਮਰ ਵਿੱਚ ਇਹਦੇ ਸਰੀਰ ਦੇ ਅੰਗ ਪ੍ਰਤਿਅੰਗ ਸਾਰੇ ਬਣ ਜਾਂਦੇ ਆ, ਉਹਦੇ ਨੂੰ ਚੇਤਨਾ ਆ ਜਾਂਦੀ, ਸੋਝੀ ਆ ਜਾਂਦੀ। ਬੜੀ ਭਿਆਨਕ ਪੀੜਾ ਮਾਤਾ ਦੀ ਗੰਦਗੀ ਪੇਟ ਦੀ ਇਹਦੇ ਮੂੰਹ ਦੇ ਕੋਲੋਂ ਦੀ ਗੁਜ਼ਰਦੀ ਹੈ, ਪਰੇਸ਼ਾਨ ਹੁੰਦਾ। ਉਸ ਵੇਲੇ ਮਾਤਾ ਨੂੰ ਖੱਟਾ ਖਾਣ ਦੀ ਤੇ ਜ਼ਿਆਦਾ ਤਿੱਖਾ ਖਾਣ ਦੀ ਤਲਬ ਜਾਗਦੀ। ਜਦੋਂ ਪੇਟ ਵਿੱਚ 5 ਮਹੀਨੇ ਦਾ ਬਾਲਕ ਬੱਚਾ ਹੁੰਦਾ ਤਾਂ ਮਾਂ ਨੂੰ ਉਦੋਂ ਖੱਟਾ ਖਾਣ ਦੀ ਬਹੁਤ ਜ਼ਿਆਦਾ ਤਿੱਖਾ, ਬਹੁਤ ਜ਼ਿਆਦਾ ਜੋ ਮਸਾਲੇਦਾਰ ਵਸਤੂਆਂ ਨੇ ਉਹ ਖਾਣ ਦੀ ਕਾਂਖਾ ਹੁੰਦੀ। ਤੇ ਜਦੋਂ ਮਾਤਾ ਖੱਟਾ ਖਾਂਦੀ ਹੈ ਜਾਂ ਤਿੱਖਾ ਖਾਂਦੀ ਹੈ, ਉਹ ਪੇਟ ਵਿੱਚ ਜਾਂਦਾ, ਉਹ ਫਿਰ ਇਹਦੇ ਸਰੀਰ ਨੂੰ ਸਾੜਦਾ ਹੈ ਮਾਤਾ ਦੇ ਉਦਰ ਵਿੱਚ। ਉਹ ਖਟਾਸ, ਉਹ ਤਿੱਖਾ ਅਨਿੱਖਾਪਨ ਇਹਦੇ ਸਰੀਰ ਨੂੰ ਸਾੜਦਾ ਤੇ ਫਿਰ ਤੜਫਦਾ। ਜਦੋਂ ਪੇਟ ਵਿੱਚ ਤੜਫਦਾ ਤੇ ਮਾਂ ਖੁਸ਼ ਹੁੰਦੀ ਹੈ ਕਿ ਮੇਰਾ ਬੱਚਾ ਮੇਰਾ ਬਾਲਕ ਪੇਟ ਦੇ ਵਿੱਚ ਹਰਕਤ ਕਰ ਰਿਹਾ। ਉਹ ਪੀੜਾ ਨਾਲ ਤੜਫ ਰਿਹਾ ਹੁੰਦਾ, ਉਸ ਵੇਲੇ ਭਿਆਨਕ ਪੀੜਾ ਵਿੱਚੋਂ ਗੁਜ਼ਰ ਰਿਹਾ ਹੁੰਦਾ, ਪਰ ਮਾਤਾ ਔਰ ਪਿਤਾ ਪ੍ਰਸੰਨ ਹੋ ਰਹੇ ਹੁੰਦੇ ਆ ਕਿ ਇਹ ਹਿਲਜੁਲ ਕਰ ਰਿਹਾ। ਖਾਲਸਾ ਜੀ, ਉਹ ਹਿਲਜੁਲ ਦੁੱਖ ਦੀ ਪੀੜਾ ਦਾ ਹੈ, ਉਹ ਜਨਮ ਦੀ ਪੀੜਾ ਬਹੁਤ ਭਿਆਨਕ ਪੀੜਾ ਹੈ, ਫਿਰ ਮਰਨ ਦੀ ਪੀੜਾ ਬੜੀ ਭਿਆਨਕ ਪੀੜਾ ਹੈ। ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਵਾਲੀ ਕੁੱਤਿਆਂ ਵਾਲੀ ਦ੍ਰਿਸ਼ਟੀ ਰੱਖਦੇ ਹੈ, ਕੂਕਰ ਦ੍ਰਿਸ਼ਟੀ, ਉਹਨਾਂ ਜੀਵਾਂ ਦਾ ਜਨਮ ਮਰਨ ਨਹੀਂ ਮੁੱਕਦਾ, ਉਹ ਮੁੜ ਮੁੜ ਕੇ ਜੰਮਦੇ ਮਰਦੇ ਰਹਿੰਦੇ ਨੇ। ਜਿਨ ਤੇ ਪੁੰਨ ਪੁੰਨ ਪਰ ਹੈ ਸੰਸਾਰ, ਉਹ ਮੁੜ ਮੁੜ ਕੇ ਸੰਸਾਰ ਦੇ ਵਿੱਚ ਜੰਮਦੇ ਮਰਦੇ ਰਹਿੰਦੇ ਹਨ।
ਰਾਏ ਜੋਧ ਤੁਮ ਸਮਝੋ ਐਸੇ,
ਹੇ ਜੋਧ ਰਾਏ, ਤੂੰ ਇਹ ਸਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ। ਛੇਵੇਂ ਪਾਤਸ਼ਾਹ ਜੀ ਇੱਥੇ ਦੱਸਣਾ ਚਾਹੁੰਦੇ ਸਨ, ਕਾਰਨ ਕੋਈ ਵਰਤਿਆ ਹੋਵੇ, ਗਾਂ ਜਿਉਂਦੀ ਕੀਤੀ ਹੈ ਜਾਂ ਉਹ ਮਰ ਗਈ ਸੀ, ਅਸਲ ਖੇਡ ਇਹ ਸੀ ਕਿ ਬਾਬਾ ਗੁਰਦਿੱਤਾ ਜੀ ਆਪਣੀ ਉਮਰ ਹੀ ਇੰਨੀ ਲਿਖਾ ਕੇ ਆਏ ਸੀ। ਅਕਾਲ ਪੁਰਖ ਜੀ ਦਾ ਹੁਕਮ ਆਇਆ, ਉਹ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਨਿਰੰਕਾਰ ਦੇ ਚਰਨਾਂ ਚ ਅਭੇਦ ਹੋ ਗਏ। 1670 ਬਿਕਰਮੀ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਤੇ 1695 ਸੰਮਤ ਬਿਕਰਮੀ ਵਿੱਚ ਬਾਬਾ ਜੀ ਤਕਰੀਬਨ 25 ਸਾਲ ਦੀ ਉਮਰ ਜਦੋਂ ਸੱਚਖੰਡ ਚਲੇ ਗਏ। ਇਹ ਉਹਨਾਂ ਵਾਸਤੇ ਸੱਦਾ ਆ ਗਿਆ ਅਕਾਲ ਪੁਰਖ ਦਾ, ਹੁਣ ਤੁਸੀਂ ਕਾਰਨ ਕੋਈ ਵੀ ਬਣਾ ਲਓ, ਉਹ ਸਭ ਝੂਠੇ ਹਨ।
ਸ੍ਰੀ ਗੁਰਦਿੱਤੇ ਕੀ ਬਿੱਧ ਤੈਸੇ,
ਬਾਬਾ ਗੁਰਦਿੱਤਾ ਸਾਹਿਬ ਜੀ ਦੀ ਵੀ ਬਿੱਧ ਐਸੀ ਵਰਤੀ ਹੈ,
ਜਿਮ ਪ੍ਰਭ ਚਾਹੇ ਹੋਏ ਤਿਮ ਸਾਚੀ,
ਜਿਵੇਂ ਪ੍ਰਭੂ ਨੂੰ ਚਾਹੁੰਦਾ ਪਾਉਂਦਾ ਹੈ, ਉਹ ਸੱਚ ਵਰਤਾਰਾ ਓਦਾਂ ਦਾ ਵਰਤ ਜਾਂਦਾ। ਅਕਾਲ ਪੁਰਖ ਨੂੰ ਪਾਇਆ ਤਾਂ ਬਾਬਾ ਗੁਰਦਿੱਤਾ ਜੀ ਸੱਚਖੰਡ ਚਲੇ ਗਏ, ਜਦੋਂ ਉਹਨਾਂ ਨੂੰ ਪਾਇਆ ਉਹਨਾਂ ਦੇ ਭੇਜੇ ਆ ਗਏ, ਜਦੋਂ ਬੁਲਾਇਆ ਤੇ ਉਹਨਾਂ ਦੇ ਬੁਲਾਏ ਚਲੇ ਗਏ। ਜਿਨ ਤੁਮ ਭੇਜੇ ਤਿਨੈ ਬੁਲਾਏ, ਜਿਹਨੇ ਭੇਜਿਆ ਸੀ ਉਸਨੇ ਸੱਦ ਵੀ ਲਿਆ ਬੁਲਾ ਵੀ ਲਿਆ।
ਕਿਰਿਆ ਅਪਰ ਕੀ ਜਨ ਹੈ ਕਾਚੀ,
ਬਾਕੀ ਜਿਹੜੀਆਂ ਕਿਰਿਆਵਾਂ ਨੇ ਸਾਰੀਆਂ ਇਹ ਤਾਂ ਹੁਣ ਕੱਚੀਆਂ ਹੀ ਨੇ। ਹੁਣ ਜਿੰਨੀਆਂ ਮਰਜ਼ੀ ਕੋਈ ਬਾਤਾਂ ਕਵੇ ਕਿ ਆਖੇ ਬਾਬਾ ਗੁਰਦਿੱਤਾ ਜੀ ਜੇ ਗਾਂ ਜਿਉਂਦੀ ਨਾ ਕਰਦੇ ਤਾਂ ਉਹ ਨਾ ਜਾਂਦੇ ਸੱਚਖੰਡ, ਕਹਿੰਦੇ ਇਹ ਤਾਂ ਹੁਣ ਬਾਤਾਂ ਹਨ ਕੱਚੀਆਂ, ਅਸਲ ਖੇਡ ਤਾਂ ਵੀ ਇਹ ਹੋਣੀ ਸੀ, ਏਦਾਂ ਹੀ ਵਰਤਣੀ ਸੀ। ਇਹ ਵਿਧਾਤੇ ਨੇ ਇਹ ਸਾਰੀ ਰਚਨਾ ਪਹਿਲਾਂ ਰਚੀ ਹੋਈ ਸੀ, ਇਹ ਸਾਰੀ ਖੇਡ ਏਦਾਂ ਵਰਤਣੀ ਸੀ। ਹੋਇਆ ਸੋਈ ਜੋ ਰਾਮ ਰਚ ਰਾਖੀ, ਹੋਣਾ ਉਹ ਹੈ ਜਿਹੜਾ ਰਾਮ ਨੇ ਪਰਮੇਸ਼ਰ ਨੇ ਵਿਧਾਤੇ ਨੇ ਪਹਿਲਾਂ ਵਿਧੀ ਰਚ ਦਿੱਤੀ ਹੈ, ਇਹ ਰਚੀ ਹੋਈ ਸੀ ਸਾਰੀ ਰਚਨਾ ਉਹਦੀ। ਹੁਣ ਇਹ ਤਾਂ ਕੱਚੀਆਂ ਗੱਲਾਂ ਹੀ ਨੇ, ਕੋਈ ਕੁਝ ਕਹੇ ਕੋਈ ਕੁਝ ਕਹੇ, ਇਹਨਾਂ ਗੱਲਾਂ ਦਾ ਕੋਈ ਤਾਤਪਰਜ ਨਹੀਂ।
ਸੁਨਤ ਜੋਧ ਬੋਲਿਓ ਦ੍ਰਿਗਬਾਰੀ,
ਜੋਧ ਰਾਏ ਦੀਆਂ ਅੱਖਾਂ ਭਰ ਆਈਆਂ ਮਹਾਰਾਜ ਜੀ ਦੇ ਬਚਨ ਸੁਣ ਕੇ, ਨੇਤਰ ਭਰ ਆਏ ਵਿਰਾਗ ਦੇ ਨਾਲ ਤੇ ਬੋਲਿਆ,
ਸ਼੍ਰੀ ਪ੍ਰਭ ਜੀ ਇਹੋ ਸਾਚ ਉਚਾਰੀ,
ਹੇ ਪ੍ਰਭੂ ਹੇ ਗੁਰਦੇਵ, ਆਪ ਜੀ ਨੇ ਜੋ ਬਚਨ ਕਹੇ ਨੇ ਬਿਲਕੁਲ ਸੱਚ ਹਨ, ਇੱਕ ਇੱਕ ਬਚਨ ਆਪ ਜੀ ਦਾ ਇੱਕ ਇੱਕ ਵਾਕ ਸੱਚ ਹੈ।
ਕਿਰਪਾ ਆਪ ਕੀ ਜਿਸ ਪਰ ਹੋਏ,
ਮਹਾਰਾਜ ਇਹ ਖੇਡ ਵੀ ਉਹੀ ਸਮਝਦਾ ਜਿਹਦੇ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ, ਤੁਹਾਡੀ ਕਿਰਪਾ ਤੋਂ ਬਿਨਾ ਇਹ ਖੇਡ ਸਮਝ ਨਹੀਂ ਆਉਂਦੀ। ਗੁਰੂ ਅੱਗੇ ਜਦੋਂ ਵੀ ਅਰਦਾਸ ਕਰੀਏ ਤੇ ਮੰਗ ਮੰਗੀਏ, ਮਹਾਰਾਜ ਇਹ ਕਿਰਪਾ ਕਰੋ ਕਿ ਸਾਨੂੰ ਤੁਹਾਡੀ ਕਿਰਪਾ ਦੀ ਸਮਝ ਪੈ ਜਾਏ, ਇਹ ਕਿਰਪਾ ਕਰੋ ਕਿ ਤੁਹਾਡੀ ਕਿਰਪਾ ਸਾਨੂੰ ਸਮਝ ਵਿੱਚ ਪੈ ਜਾਏ। ਕਿਰਪਾ ਤਾਂ ਉਹਨਾਂ ਨੇ ਬੜੀ ਕੀਤੀ ਹੈ, ਪਹਿਲਾਂ ਹੀ ਬੇਅੰਤ ਕਿਰਪਾ ਕੀਤੀ ਸਤਿਗੁਰਾਂ ਨੇ ਜਨਮ ਤੋਂ ਲੈ ਕੇ, ਕਿੱਡੀ ਵੱਡੀ ਕਿਰਪਾ ਕੀਤੀ, ਸਾਨੂੰ ਕਿੰਨਾ ਕੁਝ ਬਖਸ਼ਿਆ। ਹੁਣ ਇਹ ਕਿਰਪਾ ਮੰਗੀਏ ਕਿ ਮਹਾਰਾਜ ਤੁਹਾਡੀ ਕਿਰਪਾ ਸਾਨੂੰ ਸਮਝ ਚ ਪੈ ਜਾਏ ਵੀ ਤੁਸੀਂ ਸਾਡੇ ਤੇ ਕਿੰਨੀ ਕਿਰਪਾ ਕੀਤੀ, ਕਿੱਡੀ ਵੱਡੀ ਦਇਆ ਕੀਤੀ, ਸਾਨੂੰ ਖੰਡੇ ਦੀ ਪੌਲ ਬਖਸ਼ੀ ਹੈ, ਸਾਨੂੰ ਸਰਦਾਰੀਆਂ ਬਖਸ਼ੀਆਂ, ਪਾਤਸ਼ਾਹੀਆਂ ਬਖਸ਼ੀਆਂ, ਮਹਾਰਾਜ ਇਹ ਹੁਣ ਤੁਹਾਡੀ ਕਿਰਪਾ ਸਾਡੇ ਤੇ ਵਰਤੇ ਤੇ ਤੁਹਾਨੂੰ ਤੁਹਾਡੀ ਕਿਰਪਾ ਨਾਲ ਇਹ ਕਿਰਪਾ ਸਾਨੂੰ ਸਮਝ ਵਿੱਚ ਪੈ ਜਾਏ। ਤੋ ਮਹਾਰਾਜ ਜੀ ਨੂੰ ਭਾਈ ਜੋਧ ਰਾਏ ਜੀ ਕਹਿ ਰਹੇ, ਗਰੀਬ ਨਵਾਜ ਇਹ ਸਾਰੀ ਅਵਸਥਾ ਨੂੰ ਉਹ ਬੁੱਝਦੇ ਨੇ, ਉਹ ਜਾਣਦੇ ਨੇ ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ।
ਇਸ ਮਾਰਗ ਕੋ ਬੁਝੈ ਸੋਏ,
ਇਸ ਮਾਰਗ ਨੂੰ, ਇਸ ਰਸਤੇ ਨੂੰ ਉਹੀ ਬੁਝਦਾ ਜਿਨ੍ਹਾਂ ਨੂੰ ਤੁਸੀਂ ਬੁਝਾਉਂਦੇ ਹੋ, ਜਿਨ੍ਹਾਂ ਨੂੰ ਤੁਸੀਂ ਜਣਾਉਂਦੇ ਹੋ।
ਸੁਨਤ ਸਭਾ ਸਭ ਅੰਸੂ ਗੇਰਤ,
ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ। ਤੂੰ ਜਾਣਾ ਹੈ ਤਾਂ ਕੋਈ ਜਾਣ। ਮਹਾਰਾਜ, ਤੁਸੀਂ ਜਿਨ੍ਹਾਂ ਨੂੰ ਜਣਾਉਂਦੇ ਹੋ ਉਹ ਜਾਣਦੇ ਹਨ। ਇਹ ਕਹਿ ਕੇ ਜੋਧ ਰਾਏ ਦੀਆਂ ਅੱਖਾਂ ਚੋਂ ਨੀਰ ਵਹਿਣ ਲੱਗ ਪਿਆ। ਨਾਲ ਜਿੰਨੇ ਹੋਰ ਗੁਰਸਿੱਖ ਬੈਠੇ ਸਭ ਦੀਆਂ ਅੱਖਾਂ ਪਹਰਾਈਆਂ, ਸਭ ਦੇ ਨੇਤਰ ਸਜਲ ਹੋ ਗਏ। ਬਾਬਾ ਗੁਰਦਿੱਤਾ ਜੀ ਦੀ ਪਿਆਰੀ ਮੂਰਤ ਨੂੰ ਚੇਤੇ ਕਰਦਿਆਂ ਹੋਇਆਂ,
ਗੁਰ ਸੁਤ ਸਿਮਰਤ ਧਰਨੀ ਹੇਰਤ,
ਸਭ ਗੁਰੂ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਸਿਮਰਨ ਕਰਦੇ, ਉਹਨਾਂ ਨੂੰ ਯਾਦ ਕਰਦੇ, ਧਰਤੀ ਵੱਲ ਵੇਖੀ ਜਾਂਦੇ। ਬੜੇ ਫਿਕਰਮੰਦ ਨੇ, ਜ਼ਮੀਨ ਵੱਲ ਵੇਖ ਰਹੇ ਨੇ ਤੇ ਸਭ ਦੀਆਂ ਸੁਰਤੀਆਂ ਵਿੱਚ, ਸਭ ਦੀਆਂ ਸਿਮਰਤੀਆਂ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਹੀ ਚਿੰਤਨ ਤੇ ਉਹਨਾਂ ਦੀ ਯਾਦ ਚੱਲ ਰਹੀ ਹੈ।
ਸਭ ਕੇ ਮਨ ਮੈਂ ਸ਼ੋਕ ਬਿਸਾਲਾ,
ਸਭ ਦੇ ਮਨ ਚ ਬੜਾ ਵੱਡਾ ਭਾਰੀ ਸ਼ੋਗ ਹੈ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਦਾ।
ਰਹੇ ਮੌਨ ਕਰਕੇ ਟਿਕ ਕਾਲਾ,
ਕਹਿੰਦੇ ਕਿਤਨੀ ਦੇਰ ਤਾਈ ਤਾਂ ਸਾਰੇ ਚੁੱਪ ਹੀ ਬੈਠੇ ਰਹੇ। ਵੈਰਾਗ ਦੀ ਅਵਸਥਾ ਸੀ, ਨੇਤਰ ਭਰੇ ਹੋਏ ਗੁਰਸਿੱਖਾਂ ਦੇ, ਕੁਝ ਸਮੇਂ ਲਈ ਤਾਂ ਚੁੱਪ ਚਾਪ ਸ਼ਾਂਤੀ ਬੈਠੇ ਰਹੇ।
ਜੁਗ ਘਟਕਾ ਮਹਿ ਗੁਰੂ ਉਚਾਰਾ,
ਜਦੋਂ ਦੋ ਕ ਘੜੀਆਂ ਬੀਤ ਗਈਆਂ, ਦੋ ਘੜੀਆਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਅਬ ਬਿਸਰਾਮ ਲੈ ਹੋ ਸੁਖ ਧਾਰਾ।
ਹੁਕਮ ਕੀਤਾ ਕਿ ਭਾਈ ਜਾਓ, ਹੁਣ ਜਾ ਕੇ ਆਰਾਮ ਕਰੋ ਸਾਰੇ। ਕਾਫੀ ਸਮੇਂ ਤੋਂ ਪਿੱਛੋਂ ਪੈਂਡਾ ਲੰਮਾ ਤੈਅ ਕਰਕੇ ਆਏ ਹੋ ਤੇ ਦੀਵਾਨ ਵਿੱਚ ਵੀ ਬੈਠੇ, ਵਾਹਵਾ ਸਮਾਂ ਹੋ ਗਿਆ। ਜਾਓ ਜਾ ਕੇ ਹੁਣ ਤੁਸੀਂ ਸਭ ਵਿਦਾ ਹੋ ਕੇ ਆਰਾਮ ਕਰੋ।
ਜਥਾ ਜੋਗ ਸੇਵਾ ਕੇ ਹੇਤ,
ਸਿੱਖਾਂ ਨੂੰ ਜਿਹੜੇ ਗੁਰੂ ਘਰ ਦੇ ਮਸੰਦ ਸੀ ਉਹਨਾਂ ਨੂੰ ਸੇਵਾ ਲਾ ਦਿੱਤੀ ਵੀ ਜਾ ਕੇ ਸੇਵਾ ਕਰੋ, ਜਿੰਨੀ ਸੰਗਤ ਆਈ ਹੈ ਸਭ ਦੀ ਸੰਭਾਲ ਕਰੋ, ਸਭ ਦੇ ਆਸਣਾਂ ਦਾ, ਲੰਗਰ ਪ੍ਰਸ਼ਾਦੇ ਦਾ, ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇ।
ਕਹਿ ਗੁਰ ਕਰੇ ਮਸੰਦ ਸੁਚੇਤ,
ਮਹਾਰਾਜ ਜੀ ਨੇ ਮਸੰਦਾਂ ਨੂੰ ਸੁਚੇਤ ਕੀਤਾ, ਮਸੰਦਾਂ ਨੂੰ ਹੁਕਮ ਕੀਤਾ, ਕਿਉਂਕਿ ਉਦੋਂ ਗੁਰੂ ਘਰ ਦੀ ਜਿੰਨੀ ਵੀ ਪ੍ਰਬੰਧ ਦੀ ਜ਼ਿੰਮੇਵਾਰੀ ਸੀ ਉਹ ਮਸੰਦਾਂ ਦੀ ਹੁੰਦੀ ਸੀ, ਮਸੰਦਾਂ ਦੀ ਡਿਊਟੀ ਹੁੰਦੀ ਸੀ। ਉਹ ਸਾਰੇ ਗੁਰੂ ਘਰ ਦਾ ਪ੍ਰਬੰਧ ਕਰਦੇ, ਸੰਗਤ ਦੇ ਰਹਿਣ ਸਹਿਣ ਦਾ, ਲੰਗਰ ਪ੍ਰਸ਼ਾਦੇ ਦਾ, ਉਹ ਸਾਰਾ ਪ੍ਰਬੰਧ ਮਸੰਦਾਂ ਨੇ ਕੀਤਾ ਗੁਰੂ ਸਾਹਿਬ ਦਾ ਹੁਕਮ ਸੁਣ ਕੇ।
ਤ੍ਰਿਣ ਦਾਨਾ ਹੈ ਹੇਤ ਨਿਹਾਰੀ,
ਕਿਉਂਕਿ ਸੰਗਤ ਦੇ ਨਾਲ ਵਾਹਨ ਵੀ ਹੁੰਦੇ, ਕੋਈ ਬਲਦ ਲੈ ਕੇ ਆਇਆ, ਕੋਈ ਘੋੜੇ ਲੈ ਕੇ ਆਇਆ, ਕੋਈ ਊਂਟ ਤੇ ਆਇਆ, ਉਹਨਾਂ ਦੇ ਖਾਣੇ ਦਾਣੇ ਦਾ, ਘੋੜਿਆਂ ਵਾਸਤੇ ਘਾਹ ਪੱਠੇ ਦਾ, ਬਲਦਾਂ ਲਈ ਪ੍ਰਬੰਧ, ਉਹ ਸੇਵਾ ਕੀਤੀ ਹੈ।
ਖਰੇ ਹੋਏ ਲੀਨੀ ਸੁਧ ਸਾਰੀ,
ਮਸੰਦਾਂ ਨੇ ਸਾਰਿਆਂ ਦੀ ਚੰਗੀ ਤਰ੍ਹਾਂ ਸੁਧ ਸਾਰ ਖਬਰ ਲਈ।
ਸਭ ਡੇਰੇ ਹਿਤ ਦੇਗ ਪੁਚਾਈ,
ਜਿੱਥੇ ਜਿੱਥੇ ਵੀ ਸੰਗਤ ਦੇ ਡੇਰੇ ਸਨ ਸਭ ਦੇ ਡੇਰਿਆਂ ਤੇ ਲੰਗਰ ਪ੍ਰਸ਼ਾਦਾ ਪਹੁੰਚਦਾ ਕੀਤਾ, ਸਾਰਿਆਂ ਨੂੰ ਜੋ ਜੋ ਰਸਤਾ ਬਸਤਾ ਚਾਹੀਦੀਆਂ ਸਨ ਉਹ ਪਹੁੰਚਦੀਆਂ ਕੀਤੀਆਂ ਨੇ ਮਸੰਦਾਂ ਨੇ।
ਕੀਨੋ ਖਾਨ ਪਾਨ ਸਮੁਦਾਈ,
ਉਹ ਸੰਗਤ ਨੇ ਬੜੇ ਪ੍ਰੇਮ ਨਾਲ ਲੰਗਰ ਪ੍ਰਸ਼ਾਦਾ ਛਕਿਆ ਹੈ।
ਪ੍ਰਿੰਦ ਮਸੰਦ ਹੁਤੇ ਜੇ ਦੇਸ਼,
ਜਿਹੜੇ ਦੂਜੇ ਦੇਸ਼ਾਂ ਵਿਦੇਸ਼ਾਂ ਦੇ ਮਸੰਦ ਸੀ, ਜਿਨ੍ਹਾਂ ਦੀ ਡਿਊਟੀ ਲਾਈ ਹੋਈ ਸੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਲਿਆਉਣ ਦੀ, ਉਹਨਾਂ ਮਸੰਦਾਂ ਕੋਲ ਵੀ ਜਦੋਂ ਖਬਰਾਂ ਪਹੁੰਚੀਆਂ,
ਲੈ ਲੈ ਸੰਗਤ ਆਏ ਅਸ਼ੇਸ਼,
ਉਹ ਵੀ ਸੰਗਤ ਨੂੰ ਨਾਲ ਲੈ ਕੇ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਤੇ ਕੀਰਤਪੁਰ ਸਾਹਿਬ ਇਕੱਠੇ ਹੋ ਕੇ ਆਏ ਹਨ।
ਗੁਰ ਸੁਤ ਕੀ ਸੁਧ ਜਹਿ ਜਹਿ ਗਈ,
ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ ਹੈ ਬਾਬਾ ਗੁਰਦਿੱਤਾ ਜੀ ਦੇ ਸੱਚਖੰਡ ਜਾਣ ਦੀ, ਉੱਥੋਂ ਉੱਥੋਂ ਹੀ ਸੰਗਤ ਚੱਲ ਕੇ ਆਈ ਹੈ।
ਸੁਣ ਸੁਣ ਤੂਰਨ ਆਵਤ ਪਈ,
ਬੜੀ ਛੇਤੀ ਨਾਲ ਗੁਰਸਿੱਖ ਚੱਲ ਕੇ ਆਉਂਦੇ ਵੀ ਜਵਾਨ ਮੌਤ ਹੋਈ ਹੈ, ਇਕਦਮ ਗੁਰਸਿੱਖਾਂ ਦੇ ਹਿਰਦੇ ਆਹਤ ਹੋ ਜਾਂਦੇ, ਛੇਤੀ ਨਾਲ ਚੱਲ ਕੇ ਗੁਰਦੇਵ ਦੀ ਸ਼ਰਨ ਚ ਆਉਂਦੇ ਹਨ।
ਗੁਰੂ ਸੁਤਾ ਵੀਰੋ ਚੱਲ ਆਈ,
ਮਹਾਰਾਜ ਜੀ ਦੀ ਸਪੁੱਤਰੀ, ਭਾਗਸ਼ਾਲੀ ਸਪੁੱਤਰੀ ਬੀਬੀ ਵੀਰੋ, ਉਹਨਾਂ ਨੂੰ ਖਬਰ ਹੋਈ ਤੋ ਬੀਬੀ ਵੀਰੋ ਜੀ ਵੀ ਮੰਡਿਆਲੀ ਤੋਂ ਚੱਲ ਕੇ ਆਏ।
ਰੋਵਤ ਉੱਚੇ ਕਹਿ ਕਹਿ ਭਾਈ,
ਬੀਬੀ ਵੀਰੋ ਨੇ ਜਦੋਂ ਉਹਨਾਂ ਦੇ ਵੱਡੇ ਭਰਾਤਾ ਸਨ, ਬੀਬੀ ਵੀਰੋ ਜੀ ਦਾ ਔਰ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਇੱਕੋ ਮਾਤਾ ਦੇ ਉਦਰ ਤੋਂ ਹੋਇਆ ਸੀ, ਮਾਤਾ ਦਮੋਦਰੀ ਜੀ, तो बीबी वीरो जी दे मन च बहुत ज्यादा वैराग दी अवस्था अपने वीर नू भरा नू चेते करके नेत्रां चो बीबी वीरो जी नीर वहाउंदे हन।
जोध राय की रोदत दारा,
उधर जोध राय दी जड़ी घरवाली है ओ भी वैराग विच है।
त्रिय गन शब्द भरयो पुर सारा,
जदों बीबी वीरो जी आए ना महलां च उदों एकदम फिर पहलां तां शांति सी महलां च। बीबी वीरो जी जदों आए जोध राय दी घरवाली आई एकदम फिर जिवें बीबियां दा सुभाव हुंदा उच्ची उच्ची रोना रुदन दी आवाज ओ महलां चों लगी।
करुणा रस कटक बटोरा,
मानो करुणा रस अपनी सारी फौज इकट्ठी कीती होवे ते गुरु के महलां विच आण पाया होवे।
घालियो डेरा शोर न थोरा,
इथे डेरा पा लिया ते थोड़ा शोर नहीं है।
सतगुर दे दे तीर हटाई,
महाराज जी ने हुक्म कीता भाई गुरु के महलां च इदां नहीं रोदन करना किसे, जेड़ा कोई रोंदा सतगुरु वरज दिंदे। महाराज जी कहिंदे गुरु के महलां च नहीं इदां दा रोना पिटना होना चाहीदा, गुरु के महलां विच खेड़ा रवे। किसे नू वैराग है ठीक है, सब दे हिरदियां विच दुख है, पर इदां उच्चे उच्चे वैण नहीं पाउणे किसे, उच्चा उच्चा रुदन नहीं करना किसे ने। यह गुरु नानक साहब का घर है, इत्थे वाहिगुरु दे पाणे नू मिठा करके मनन दा हुक्म वरतदा। इस करके हुक्म जान के अकाल पुरख दा सब उस हुक्म दे विच राजी रहो।
हित वरजन दासी बठाई,
महाराज जी ने दासियां भेजियां महलां च वरजन वास्ते, ये जड़ियां बीबियां रोंदियां ने कुरलोंदियां ने इन्हां नू वरजिया जावे, इना नू साडा हुक्म सुनाया जावे।
तौ अधिक प्रिय सब हिन केरा,
जदों महाराज जी दा हुक्म आया एकदम फिर शांति वरत गई। पर फिर जदों कोई नवा प्रेमी जां कोई संगत विचों जी आउंदा, कोई माई बीबी पहुंचदी है, फिर एक रोना होना शुरू हो जांदा, फिर वरजंदे हन।
उदित सर्ब ही शोक कनेरा,
बहुत ज्यादा भारी सोग, क्योंकि बहुत ही लायक ते बहुत ही होनहार साहिबजादे सी बाबा गुरदत्ता जी। संगत नूं इह सी कि इत्थों तक भी संगत दी भावना सी कि जिवें बाबा गुरदत्ता जी गुरु साहब दे आग्याकारी साहिबजादे ने, छेवें पातशाह जी गुरियाई भी इन्हां नूं देणगे। यानी कि इन्नी ज्यादा संगत विच बाबा गुरदत्ता साहब जी दी मानता सी, उन्हां दा सत्कार सी, सन्मान सी। इसे करके हुण ताई भी समुचे पंथ विच बाबा गुरदत्ता जी दा बहुत अदब है, उन्हां दे स्थान ते बेअंत संगत कीर्तपुर साहब, कीर्तपुर साहब तो भी वध संगत जिहड़ी आ उह बाबा गुरदत्ता साहब जी दे स्थान ते हाजरियां पर, उन्हां दा सन्मान उन्हां दा सत्कार अज भी समुचे पंथ विच बहुत उच्चे दर्जे ते है। तो बाबा गुरदत्ता जी दे बाबत बहुत ज्यादा वैराग गुरसिखां दे हिरदयां विच है।
नित प्रार्थना है कीर्तपुर महलाए,
कीर्तपुर साहब विखे रोजाना बेंती नर नारियां बेंत स्त्रियां सिख दूरों दरेडियों जिन्हां जिन्हां नूं खबर मिलदी है सब चल के गुरु घर आउंदे। गुरु साहब नाल प्रेम है संगत दा सिखां दा, तो सुभावक सी मन च प्रेम होण करके गुरु साहब दे वड्डे साहिबजादे अकाल चलाना कर गए, जान के बहुत संगत अपने सब काम धंधे कार विहार छड के गुरु साहब जी दे दर्शना नू आए हन।
सन बंदी सिख संगतां रोदत शोक बधाए,
बहुत सारियां संगतां सनबंधी रिश्तेदार सब आके गुरु घर च रो रहे, सब दे अंदर वैराग दी अवस्था है।
चौ पई अल्प बैस मह श्री हर राय,
धन गुरु हर राय साहब सतवें पातशाह जी आले बाल रूप विच सन। महाराज सतवें पातशाह जी दी उम्र कोई बहुती वडेरी नहीं सी।
क्रिया पिता हित कर है बनाए,
पर जेड़ी एक पिता दे निमित पुत्र दी क्रिया हुंदी, पुत्र दा धर्म हुंदा, जिथे जिथे भी वह पुत्र के धर्म की मर्यादा की लोड़ हुंदी उत्थे गुरु हर राय साहब जी अपने पिता जी दे निमित सारियां क्रियावां निभा रहे हन।
पीन पुशप सुर सर पहुंचाए,
बाबा जी दे शरीर दा फिर अंगीठा संभालिया गया दो दिन बाद, ਅੰਗੀਠਾ ਸੰਭਾਲ ਕੇ ਅੰਗੀਠਾ ਜਲ ਪ੍ਰਵਾਹ ਕੀਤਾ।
ਅਪਰ ਜਥੋ ਚਿਤ ਵਿਧੀ ਕਰਾਏ।
ਅੰਗੀਠਾ ਸੰਭਾਲਣ ਤੋਂ ਬਾਅਦ ਬਾਕੀ ਜਿੰਨੀ ਵਿਧੀ ਗੁਰਮਤ ਅਨੁਸਾਰ ਗੁਰਮਤ ਆਸ਼ੇ ਅਨੁਸਾਰ ਉਹ ਸਾਰਾ ਵਿਧੀ ਵਿਧਾਨ ਕੀਤਾ ਗਿਆ।
ਦਿਵਸ ਤੀਨ ਦਸ ਜਬ ਹੈ ਬਿਤਾਏ।
ਇਸੇ ਤਰ੍ਹਾਂ ਜਦੋਂ ਤਿੰਨ ਤੇ ਦਸ 13 ਦਿਨ ਬਤੀਤ ਹੋਏ।
ਭਇਓ ਸਮਾਜ ਮਨੁਜ ਸਮੁਦਾਏ।
13ਵੇਂ ਦਿਨ ਭੋਗ ਪਾਇਆ ਗਿਆ, ਕਿਉਂਕਿ ਸੰਗਤ ਨੇ ਦੂਰੋਂ ਦਰੋਡਿਓ ਆਉਣਾ ਸੀ, ਉਡੀਕਿਆ ਵੀ ਗਿਆ। ਤੋ ਸੰਗਤ ਦੀ ਜਦੋਂ ਬੇਅੰਤ ਆਮਦ ਹੋ ਗਈ ਤੋ 13ਵੇਂ ਦਿਨ ਬਾਬਾ ਗੁਰਦਿੱਤਾ ਜੀ ਦੇ ਨਿਮਿਤ ਜੋ ਅੰਤਿਮ ਅਰਦਾਸ ਦਾ ਵਿਧੀ ਵਿਧਾਨ ਹੈ, ਭੋਗ ਪਾਉਣ ਦਾ, ਸਮਾਗਮ ਕਰਨ ਦਾ, ਗੁਰਬਾਣੀ ਦੇ ਕੀਰਤਨ ਕਥਾ ਦਾ, ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛਾ ਕੀਰਤਨ ਕਰਿਓ ਨਿਰਬਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹਾ ਪੁਰਾਣ ਜੀਓ, ਉਹ ਸਾਰੀ ਮਰਿਆਦਾ ਮਹਾਰਾਜ ਜੀ ਨੇ ਪਾਲਣਾ ਕੀਤੀ ਹੈ।
ਜਹ ਲੋ ਪਹੁੰਚੇ ਆਏ ਬੇਕੇਰੀ।
ਜਿੱਥੋਂ ਜਿੱਥੋਂ ਵੀ ਸੰਗਤ ਆ ਸਕਦੀ ਸੀ, ਪਹੁੰਚ ਸਕਦੀ ਸੀ, ਕਿਉਂਕਿ ਦੂਰ ਵੀ ਬਹੁਤ ਸੀ ਸੰਗਤ, ਪੈਦਲ ਚੱਲ ਕੇ ਆਉਣਾ, ਮਹੀਨਾ ਮਹੀਨਾ ਦੋ ਦੋ ਮਹੀਨੇ ਵੀ ਸੰਗਤ ਨਹੀਂ ਸੀ ਪਹੁੰਚਦੀ, ਪਰ 13 ਦਿਨਾਂ ਵਿੱਚ ਜਿੱਥੋਂ ਜਿੱਥੋਂ ਵੀ ਸੰਗਤ ਪੁੱਜ ਸਕਦੀ ਸੀ, ਲਾਹੌਰ ਤੋਂ, ਮੁਲਤਾਨ ਤੋਂ, ਉਥੋਂ ਉਥੋਂ ਸੰਗਤ ਚੱਲ ਕੇ ਆਈ ਹੈ।
ਮਿਲੀ ਸੰਗਤ ਆਨ ਕਨੇਰੀ।
ਬੇਅੰਤ ਸੰਗਤ ਕੀਰਤਪੁਰ ਸਾਹਿਬ ਆਈ ਹੈ, ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ, ਇੰਨੀ ਸੰਗਤ ਜੁੜੀ ਕੀਰਤਪੁਰ ਸਾਹਿਬ ਕਿ ਤਿਲ ਸੁੱਟਣ ਨੂੰ ਥਾਂ ਨਜ਼ਰ ਨਹੀਂ ਆਉਂਦੀ, ਇੰਨੀ ਸੰਗਤ ਬਾਬਾ ਗੁਰਦਿੱਤਾ ਜੀ ਦੇ ਭੋਗ ਤੇ ਉਹਨਾਂ ਦੇ ਦੁਸਹਿਰੇ ਸਮਾਗਮ ਤੇ ਆਈ।
ਜੋਧ ਰਾਏ ਅਰ ਸਾਹਿਬ ਭਾਨਾ।
ਜੋਧ ਰਾਏ ਔਰ ਇਸੇ ਤਰ੍ਹਾਂ ਬਾਬਾ ਭਾਨਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ।
ਸ੍ਰੀ ਹਰਗੋਬਿੰਦ ਸੰਗ ਬਖਾਨਾ।
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ,
ਸ੍ਰੀ ਗੁਰਦਿੱਤੇ ਕੇ ਜੁਗਨੰਦ।
ਕਹਿਣ ਲੱਗੇ ਜੋਧ ਰਾਏ ਤੇ ਬਾਬਾ ਭਾਨਾ ਜੀ ਮਹਾਰਾਜ ਛੇਵੇਂ ਪਾਤਸ਼ਾਹ, ਵੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ, ਦੋ ਸਪੁੱਤਰ ਹਨ।
ਧੀਰ ਮੱਲ ਹੈ ਬੈਸ ਬਿਲੰਦ।
ਵੱਡਾ ਧੀਰ ਮੱਲ ਹੈ ਉਮਰ ਕਰਕੇ ਵੱਡਾ, ਤੇ ਛੋਟੇ ਗੁਰੂ ਹਰ ਰਾਏ ਸਾਹਿਬ ਜੀ ਹਨ।
ਸੋ ਨਹਿ ਚੱਲ ਕੀਰਤਪੁਰ ਆਵਾ।
ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਧੀਰ ਮੱਲ ਜੀ ਉਹ ਨਹੀਂ ਆਏ ਕੀਰਤਪੁਰ ਸਾਹਿਬ ਚੱਲ ਕੇ, ਕਿਉਂਕਿ ਅੱਜ ਭੋਗ ਹੈ, ਜਿਹੜੀ ਦਸਤਾਰ ਦੀ ਮਰਿਆਦਾ ਉਹ ਵੱਡੇ ਪੁੱਤਰ ਨੂੰ ਬੰਨਣ ਦੀ ਹੁੰਦੀ ਹੈ। ਤੇ ਮਹਾਰਾਜ ਜੀ ਵੀ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਤਾਂ ਆਏ ਨੀ ਧੀਰ ਮੱਲ ਜੀ ਕੀਰਤਪੁਰ ਸਾਹਿਬ।
ਟੁੱਟਿਓ ਸਭਿਨ ਤੇ ਕਿਆ ਲੱਖ ਪਾਵਾ।
ਕਿਉਂ ਟੁੱਟ ਗਿਆ ਸਾਰਿਆਂ ਤੋਂ ਅਚਾਨਕ, ਉਹਨੇ ਇਹੋ ਜਿਹਾ ਕੀ ਜਾਣ ਲਿਆ, ਉਹਨੂੰ ਕੀ ਭਾਣਾ ਵਰਤ ਗਿਆ ਵੀ ਉਹਨੇ ਆਪਣਾ ਨਾਤਾ ਹੀ ਤੋੜ ਲਿਆ ਗੁਰੂ ਘਰ ਤੋਂ। ਉਹ ਕੀਰਤਪੁਰ ਸਾਹਿਬ ਇਸ ਮੌਕੇ ਵੀ ਚੱਲ ਕੇ ਆਇਆ ਜਦੋਂ ਉਹਦੇ ਪਿਤਾ ਨੇ ਅਕਾਲ ਚਲਾਣਾ ਕੀਤਾ ਹੋਵੇ। ਇਸ ਤੋਂ ਵੱਧ ਦੁਖਦਾਈ ਸਮਾਂ ਹੋਰ ਕਿਹੜਾ ਹੁੰਦਾ ਇੱਕ ਪੁੱਤਰ ਵੀ ਉਹਦੇ ਪਿਤਾ ਦੀ ਅੰਤਿਮ ਅਰਦਾਸ ਦਾ ਸਮਾਗਮ ਹੋਵੇ ਤੇ ਪੁੱਤਰ ਕੋਲ ਬੈਠਾ ਲਾਗੇ ਥੋੜੀ ਦੂਰੀ ਤੇ ਪਿੰਡ ਚੋਂ ਆਵੇ ਨਾ। ਮਹਾਰਾਜ ਵੀ ਇਹੋ ਜਿਹਾ ਕੀ ਖੇਡ ਕੀ ਭਾਣਾ ਵਰਤਿਆ ਵੀ ਇਕਦਮ ਹੀ ਉਹ ਗੁਰੂ ਘਰ ਤੋਂ ਟੁੱਟ ਗਿਆ ਧੀਰ ਮੱਲ।
ਪਰ ਲੋਕ ਭਇਓ ਅਸ ਸਮਾਂ।
ਪਿਤਾ ਪਰਲੋਕ ਗਮਨ ਕਰ ਗਿਆ, ਇਹੋ ਜਿਹਾ ਔਖਾ ਬੜਾ ਭਿਆਨਕ ਸਮਾਂ ਹੈ।
ਆਏ ਨਾ ਪਹੁੰਚਿਓ ਕੀਰ ਨਾ ਗਮਾ।
ਉਹ ਆਇਆ ਨੀ ਇੱਥੇ ਧੀਰ ਮੱਲ, ਨਾ ਹੀ ਉਹਨੇ ਕੋਈ ਆਪਣਾ ਗਮ ਪ੍ਰਗਟ ਕੀਤਾ, ਨਾ ਕੋਈ ਦੁੱਖ ਪ੍ਰਗਟ ਕੀਤਾ। ਵੀ ਧੀਰ ਮੱਲ ਪੱਥਰ ਦਾ ਬਣਿਆ, ਉਹਦਾ ਹਿਰਦਾ ਦਰਵੀ ਭੂਤ ਨਹੀਂ ਹੋਇਆ, ਉਹਦੇ ਮਨ ਚ ਕਿਸੇ ਤਰ੍ਹਾਂ ਦਾ ਕੋਈ ਵਿਰਾਗ ਨਹੀਂ ਆਇਆ ਕਿ ਪਿਤਾ ਦੇ ਚਲਾਣੇ ਤੇ ਵੀ ਉਹ ਇੱਥੇ ਦੁੱਖ ਪ੍ਰਗਟ ਕਰਨ ਨਹੀਂ ਪੁੱਜਿਆ।
ਤੇਨੀ ਬਨੈ ਅਭੈ ਦਸਤਾਰ।
ਮਹਾਰਾਜ ਹੁਣ ਦਸਤਾਰ ਦੇਣੀ ਆ ਸੀ ਸਾਰਿਆਂ ਨੇ, ਕਿਉਂਕਿ ਸਾਰੇ ਸਿੱਖ ਦਸਤਾਰਾਂ ਲੈ ਕੇ ਆਏ ਸਨ, ਤੇ ਹੁਣ ਅਸੀਂ ਸਾਰਿਆਂ ਨੇ ਦਸਤਾਰ ਦੇਣੀ ਹੈ।
ਕੋ ਰਾਵਰ ਨੇ ਕੀਨ ਸਤਾਰ।
ਆਪ ਜੀ ਦੱਸੋ ਵੀ ਆਪ ਜੀ ਨੇ ਕੀ ਸੋਚਿਆ ਹੁਣ ਇਹਦੇ ਬਾਰੇ, ਦਸਤਾਰ ਅਸੀਂ ਕਿਹਨੂੰ ਦੇਈਏ।
ਹੋਰ ਕਰਤਾਰ ਦੇਣ ਕੋ ਜਾਏ।
ਜਾਂ ਫਿਰ ਏਦਾਂ ਕਰੀਏ ਕਿ ਅਸੀਂ ਇਹ ਜਿਹੜੀ ਦਸਤਾਰ ਹੈ ਕਰਤਾਰਪੁਰ ਸਾਹਿਬ ਜਾ ਕੇ ਉੱਥੇ ਧੀਰ ਮੱਲ ਨੂੰ ਬੰਨੀਏ, ਫਿਰ ਜੇ ਉਹ ਇੱਥੇ ਨਹੀਂ ਆਇਆ ਤੇ ਫਿਰ ਏਦਾਂ ਕਰੀਏ ਵੀ ਵੱਡੇ ਪੁੱਤਰ ਦਾ ਹੱਕ ਹੁੰਦਾ ਦਸਤਾਰ ਤੇ, ਅਸੀਂ ਇਹ ਦਸਤਾਰਾਂ ਲੈ ਕੇ ਉਹਦੇ ਕੋਲ ਉੱਥੇ ਚਲੇ ਜਾਂਦੇ ਹਾਂ ਕਰਤਾਰਪੁਰ ਸਾਹਿਬ, ਉੱਥੇ ਜਾ ਕੇ ਧੀਰ ਮੱਲ ਨੂੰ ਦਸਤਾਰ ਬੰਨ ਆਉਂਦੇ ਹਾਂ।
ਅਪਰ ਨਹੀਂ ਕੋ ਬਨੈ ਉਪਾਏ।
ਮਹਾਰਾਜ ਫਿਰ ਹੋਰ ਤਾਂ ਕੋਈ ਉਪਾਅ ਨਹੀਂ ਬਣਦਾ, ਵੀ ਧੀਰ ਮੱਲ ਕੋਲ ਉੱਥੇ ਹੀ ਜਾਣਾ ਪੈਣਾ, ਉਹ ਤਾਂ ਆਇਆ ਨੀ ਇੱਥੇ, ਫਿਰ ਉੱਥੇ ਜਾ ਕੇ ਸਾਨੂੰ ਦਸਤਾਰ ਦੇਣੀ ਪਏਗੀ।
ਤਿਸ ਤੇ ਸ਼੍ਰੀ ਹਰਿ ਰਾਏ ਛੁਟੇਰੇ।
ਗੁਰੂ ਹਰਿ ਰਾਏ ਸਾਹਿਬ ਤਾਂ ਛੋਟੇ ਨੇ, ਇਹ ਛੋਟੇ ਸਾਹਿਬਜ਼ਾਦੇ ਹਨ ਬਾਬਾ ਗੁਰਦਿੱਤਾ ਜੀ ਦੇ।
ਧੀਰ ਸ਼ੀਲ ਗੁਣ ਬਿਖੈ ਬਡੇਰੇ।
ਪਰ ਧੀਰਜ ਵਿੱਚ, ਸ਼ੀਲ ਸੁਭਾਅ ਵਿੱਚ, ਦਇਆ ਵਿੱਚ, ਸਬਰ ਚ, ਸ਼ੁਭ ਗੁਣਾਂ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਬਹੁਤ ਵੱਡੇ ਨੇ। ਉਮਰ ਕਰਕੇ ਛੋਟੇ ਨੇ, ਪਰ ਜਿਹੜੇ ਇਹਨਾਂ ਚ ਗੁਣ ਨੇ ਉਹਨਾਂ ਕਰਕੇ ਬਹੁਤ ਵੱਡੇ ਹਨ।
ਅਸਮੰਜਸ ਲਖੀਅਤ ਸ਼੍ਰੀ ਗੁਰੂ ਜੀ।
ਗੁਰੂ ਜੀ ਹੁਣ ਸਾਡੇ ਲਈ ਅਸਮੰਜਸ ਬਣੀ ਆ ਵੀ ਅਸੀਂ ਕੀ ਕਰੀਏ, ਸਾਡੇ ਲਈ ਕੀ ਹੁਕਮ ਹੈ, ਅਸੀਂ ਦਸਤਾਰ ਕਿਹਨੂੰ ਬੰਨੀਏ। ਜੇ ਧੀਰ ਮੱਲ ਨੂੰ ਬੰਨਣੀ, ਉਹ ਇੱਥੇ ਆਇਆ ਨੀ, ਫਿਰ ਸਾਨੂੰ ਜਾਣਾ ਪੈਣਾ ਉੱਥੇ। ਜੇ ਸਤਵੇਂ ਪਾਤਸ਼ਾਹ ਲਈ ਆ ਗਿਆ ਤਾਂ ਵੀ ਸਾਨੂੰ ਹੁਕਮ ਕਰੋ।
ਹਮਾਰੀ ਸੁਣੀਏ ਹੈ ਅਰਜ਼ੀ।
ਪਰ ਮਹਾਰਾਜ ਇੱਕ ਸਾਡੀ ਵੀ ਬੇਨਤੀ ਹੈ, ਸਾਡੀ ਵੀ ਅਰਜ਼ੋਈ ਹੈ।
ਅਰ ਹਮ ਲਖਿਓ ਚਾਹੇ ਤੁਵ ਮਰਜ਼ੀ।
ਪਰ ਇਹ ਵੀ ਤਾਂ ਹੋਏਗਾ ਜੇ ਤੁਹਾਡੀ ਮਰਜ਼ੀ ਹੋਵੇਗੀ। ਅਸੀਂ ਤਾਂ ਬੇਨਤੀ ਕਰਨ ਵਾਲੇ ਹਾਂ, ਬਾਕੀ ਮਰਜ਼ੀ ਤੁਹਾਡੀ ਚੱਲਣੀ ਹੈ।
ਲਗ ਪਰ ਹੀ ਪਸੰਨ ਹੈ ਹਰ ਜੀ।
ਮਹਾਰਾਜ ਸਾਡੀ ਤਾਂ ਇਹ ਇੱਛਾ ਹੈ ਕਿ ਦਸਤਾਰ ਜਿਹੜੀ ਆ ਉਹ ਗੁਰੂ ਹਰਿ ਰਾਏ ਸਾਹਿਬ ਦੇ ਸੀਸ ਤੇ ਸਜਾਈ ਜਾਵੇ, ਕਿਉਂਕਿ ਅਕਾਲ ਪੁਰਖ ਦੀ ਕਿਰਪਾ ਇਹਨਾਂ ਤੇ ਵਰਤ ਰਹੀ ਹੈ। ਧੀਰ ਮੱਲ ਇਸ ਕਿਰਪਾ ਤੋਂ ਸੱਖਣਾ, ਉਹ ਖਾਲੀ ਹੈ, ਤਦੇ ਨਹੀਂ ਆਇਆ, ਉਹਦੇ ਭਾਗ ਮਾੜੇ ਨੇ। ਗੁਰੂ ਹਰਿ ਰਾਏ ਸਾਹਿਬ ਜੀ ਉੱਤੇ ਅਕਾਲ ਪੁਰਖ ਜੀ ਦੀ ਕਿਰਪਾ ਵਰਤ ਰਹੀ ਹੈ, ਇਹ ਸਾਨੂੰ ਨਜ਼ਰ ਆ ਰਿਹਾ।
ਦੇਨੀ ਬਣੈ ਇਹਨੇ ਦਸਤਾਰ।
ਜਿਹੜੀ ਦਸਤਾਰ ਹੈ ਪਿਤਾ ਦੀ, ਉਹ ਦਸਤਾਰ ਇਹਨਾਂ ਨੂੰ ਹੀ ਦੇਣੀ ਬਣਦੀ ਹੈ ਹੁਣ, ਕਿਉਂਕਿ ਧੀਰ ਮੱਲ ਨਹੀਂ ਹੈ ਉੱਥੇ ਜਾਣਾ। ਜੇ ਤੁਸੀਂ ਕਹੋ ਅਸੀਂ ਚੱਲੇ ਵੀ ਜਾਵਾਂਗੇ, ਪਰ ਸਾਡੀ ਇੱਛਾ ਹੈ ਕਿ ਦਸਤਾਰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਸੀਸ ਤੇ ਬੰਨੀ ਜਾਵੇ।
ਵਡਿਆਈ ਕੇ ਉਚਿਤ ਉਦਾਰ।
ਕਿਉਂਕਿ ਵਡਿਆਈ ਦੇ ਉਚਿਤ, ਜਿਹੜੀ ਵਡਿਆਈ ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਬਾਅਦ ਉਹਨਾਂ ਦੀ ਦਸਤਾਰ ਦੀ ਵਡਿਆਈ, ਉਹ ਵਡਿਆਈ ਕੇਵਲ ਗੁਰੂ ਹਰਿ ਰਾਏ ਸਾਹਿਬ ਜੀ ਹੀ ਪਾਤਰ ਨੇ। ਧੀਰ ਮੱਲ ਉਸ ਵਡਿਆਈ ਦਾ ਪਾਤਰ ਨਹੀਂ ਹੈ, ਅਧਿਕਾਰੀ ਨਹੀਂ ਹੈ।
ਮੁਖ ਪ੍ਰਸੰਨ ਰਹਿ ਬਿਕਸਿਓ ਸਦਾ।
ਮਹਾਰਾਜ ਵੇਖੋ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਦਾ ਚਿਹਰਾ ਸਦਾ ਹੀ ਖਿੜਿਆ ਰਹਿੰਦਾ, ਇਹ ਸਦਾ ਹੀ ਪ੍ਰਸੰਨ ਰਹਿੰਦੇ ਹਨ।
ਧੀਰਜ ਸਹਿਤ ਗਹੀਰ ਸੋਰਦਾ।
ਕਿਤਨਾ ਧੀਰਜ, ਕਿਤਨੀ ਹਿਰਦੇ ਵਿੱਚ ਇਹਨਾਂ ਦੇ ਗੰਭੀਰਤਾਈ ਹੈ, ਗਹੀਰ ਪੁਣਾ ਹੈ।
ਸਭ ਸੋ ਬੋਲਤ ਮ੍ਰਿਦੁਲ ਸੁਭਾਉ।
ਸਭ ਨਾਲ ਬੜੇ ਮਿੱਠੇ, ਕੋਮਲ, ਪਿਆਰੇ ਪਿਆਰੇ ਕਰਦੇ ਨੇ ਸਤਵੇਂ ਪਾਤਸ਼ਾਹ।
ਮਤ ਸਰ ਆਦ ਕੁਤਰਕ ਨਾ ਕਾਉ।
ਕਿਸੇ ਨਾਲ ਈਰਖਾ ਨਹੀਂ ਕਰਦੇ, ਕਿਸੇ ਨਾਲ ਦਵੈਸ਼ ਨਹੀਂ ਕਰਦੇ, ਸਭ ਨਾਲ ਪ੍ਰੇਮ ਨਾਲ ਵਰਤਦੇ ਹਨ।
ਸੁਣ ਸਤਿਗੁਰ ਦੋਨੋ ਸਮਝਾਏ।
ਸੁਣ ਕੇ ਫਿਰ ਸਤਿਗੁਰੂ ਜੀ ਬੋਲੇ, ਗੁਰੂ ਹਰਿ ਰਾਏ, ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ,
ਵੱਡ ਵਡਿਆਈ ਉਚਿਤ ਸੁਹਾਏ।
ਕਹਿਣ ਲੱਗੇ ਜੀ ਵੱਡੀ ਵਡਿਆਈ ਹੈ, ਉਸ ਵੱਡੀ ਵਡਿਆਈ ਦੇ ਉਚਿਤ ਹਨ ਸ਼੍ਰੀ ਹਰਿ ਰਾਏ ਸਾਹਿਬ।
ਸਭ ਕੁਟੰਬ ਤੇ ਇਨਕੇ ਭਾਗ।
ਜਿੰਨਾ ਕੁਟੰਬ ਹੈ ਉਸ ਕੁਟੰਬ ਵਿੱਚੋਂ ਸਭ ਤੋਂ ਉੱਤਮ ਭਾਗ ਇਸ ਵੇਲੇ ਇਹਨਾਂ ਦੇ ਹਨ।
ਜਾਣੇ ਪਰੈ ਵੱਡੇ ਅਬ ਜਾਗ।
ਉਹ ਹੁਣ ਜਾਗ ਪਏ ਨੇ, ਉਹ ਭਾਗ ਇਹਨਾਂ ਦੇ ਜਾਗਰਤ ਹੋ ਗਏ ਹਨ।
ਵੱਡੇ ਗੁਰਨ ਸੰਗ ਪ੍ਰਿਥੀਆ ਦਵੈਸ਼ੀ।
ਵੱਡਿਆਂ ਸਤਿਗੁਰਾਂ ਦੇ ਨਾਲ ਜਿਵੇਂ ਪ੍ਰਿਥੀ ਚੰਦ ਨੇ ਦਵੈਸ਼ ਰੱਖੀ।
ਨਹਿ ਸੁਧਰਿਓ ਬੈ ਬੀਤੀ ਅਸ਼ੇਸ਼ੀ।
ਉਹ ਮਰਦਾ ਮਰ ਗਿਆ ਪਰ ਸੁਧਰਿਆ ਨਹੀਂ, ਉਹਨੇ ਸੁਧਾਰ ਨਹੀਂ ਕੀਤਾ ਆਪਣਾ।
ਤਥਾ ਧੀਰ ਮਲ ਮਤ ਸਰ ਧਰ ਧਰ।
ਬਿਲਕੁਲ ਪ੍ਰਿਥੀ ਚੰਦ ਵਰਗੀ ਬਿਰਤੀ ਇਸ ਵੇਲੇ ਧੀਰ ਮਲ ਦੀ ਆ, ਉਹਦੇ ਅੰਦਰ ਵੀ ਉਸੇ ਤਰ੍ਹਾਂ ਦੀ ਈਰਖਾ।
ਹੋਹੇ ਅਧੀਰਜ ਹੇ ਰਹਿ ਜਰ ਜਰ।
ਸੜਦਾ ਹੈ ਗੁਰੂ ਘਰ ਦਾ ਪ੍ਰਤਾਪ ਵੇਖ ਕੇ ਸੜਦਾ ਹੈ।
ਤਿਸੀ ਮਲਿੰਦ ਖੋਟ ਬਹੁ ਬੋਵੈ।
ਬਿਲਕੁਲ ਪ੍ਰਿਥੀ ਚੰਦ ਵਾਂਗੂ ਹੀ ਖੋਟ ਬੀਜਣ ਵਾਲਾ ਹੈ ਧੀਰ ਮੱਲ।
ਗੁਰ ਘਰ ਤੇ ਨਿਆਰੋ ਤਿਮ ਹੋਵੈ।
ਜਿਵੇਂ ਪ੍ਰਿਥੀਆ ਗੁਰੂ ਘਰ ਤੋਂ ਵੱਖਰਾ ਹੋਇਆ, ਏਦਾਂ ਇਹ ਵੀ ਨਿਆਰਾ ਹੋ।
ਸ਼੍ਰੀ ਪਰਮੇਸ਼ੁਰ ਇਮਹੀ ਭਾਵੈ।
ਇਹਦਾ ਵੀ ਕੋਈ ਦੋਸ਼ ਨੀ, ਪਰਮੇਸ਼ੁਰ ਨੂੰ ਹੀ ਏਦਾਂ ਪਾਉਂਦਾ, ਅਕਾਲ ਪੁਰਖ ਨੂੰ ਹੀ ਏਦਾਂ ਪਾਉਂਦਾ।
ਸਭ ਮੈਂ ਹਰੀ ਰਾਏ ਵਡਿਆਵੈ।
ਸਭ ਵਿੱਚ ਗੁਰੂ ਹਰਿ ਰਾਏ ਸਾਹਿਬ ਦੀ ਵਡਿਆਈ ਉਜਾਗਰ ਹੋਣੀ ਹੈ, ਇਸੇ ਕਰਕੇ ਇਹੋ ਜੇ ਮਲੇਛ ਪਹਿਲੋ ਹੀ ਦੂਰ ਹੋ ਗਏ ਨੇ।
ਨਹੀਂ ਅਪਰ ਕੇ ਹੈ ਕੁਛ ਹੱਥ।
ਕਿਸੇ ਹੋਰ ਦੇ ਹੱਥ ਕੁਝ ਵੀ ਨਹੀਂ ਹੈ।
ਕਰੈ ਕਰਾਵੈ ਸ਼੍ਰੀ ਜਗਨਨਾਥ।
ਇਹ ਕਰਨ ਕਰਾਉਣ ਵਾਲੇ ਜਗਤ ਦੇ ਨਾਥ ਅਕਾਲ ਮੁਖ ਜੀ ਹਨ
ਆਜ ਲੱਗੇ ਸਗਰੋ ਦਰਬਾਰਾ
ਅੱਜ ਦਰਬਾਰ ਲੱਗੇਗਾ ਦੀਵਾਨ ਸਜੇਗਾ
ਠਾਰੋ ਇਨ ਸਭਾ
ਗੁਰੂ ਹਰ ਰਾਏ ਸਾਹਿਬ ਜੀ ਨੂੰ ਸਭਾ ਚ ਬਿਠਾਓ ਔਰ ਦਸਤਾਰ ਜਿੰਨੀਆਂ ਵੀ ਤੁਸੀਂ ਦਸਤਾਰਾਂ ਲੈ ਕੇ ਆਏ ਹੋ ਉਹ ਦਸਤਾਰਾਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਭੇਟਾ ਕੀਤੀਆਂ ਜਾਣ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਰਥ ਪ੍ਰਦਾਨ ਕਰਨ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸ਼ੀ ਅਗਨਾਸ
ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਬਿਬੇਕ
ਪਰ ਹਰ ਹਰੇ
ਹੈਪੀ ਹੋਵਨ ਹਾਰ
ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹਾਂ ਦਾਸ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।